सुहागणी जिन अवरी लागाने हो। महला दूजा, सावन आया है सखी, जल हर बरसन हार, नानक सुख सवन सुहागणी जिन सह नाल प्यार।
वाहिगुरु जी का खालसा, वाहिगुरु जी की फतेह। धन धन साहिब श्री गुरु नानक देव जी महाराज, धन धन साहिब श्री गुरु गोबिंद सिंह साहिब जी महाराज, धन धन साहिब श्री गुरु ग्रंथ साहिब जी महाराज जी दी पावन पवित्र चरण शरण विच हाजरी भरन दा समूह साध संगत जी नूं सुभाग प्राप्त हो रहा है। धन धन बाबा आनंद सिंह जी और धन धन बाबा ईश्वर सिंह जी, उन्हां महापुरखां दी आशीर्वाद दे पात्र बाबा गुरदेव जी, जिन्हां ने गुरमत प्रचार नूं मुख रखदिआं होइआं विदेशां विच भी गुरु ग्रंथ साहिब जी महाराज जी दे सुंदर धर्म स्थान कायम करके सिखी दे प्रचार वास्ते और संगतां दे सुधार लई ये बड़ा श्रेष्ठ उद्यम कीता है। महापुरखां दे उद्यम दी सफलता वास्ते आप सारे ट्रस्टी समूह स्थान दे सेवादार अते सारियां ही संगतां तन मन धन द्वारा हर पक्षों सहयोग दे के स्थान दी चढ़दी कला वास्ते तत्पर हो और गुरमत प्रचार वास्ते महापुरखां दे सहयोगी बन के सारे भाई धन गुरु नानक साहिब जी महाराज जी दियां खुशियां प्राप्त कर रहे हो। बड़े प्यार सत्कार दे सहत शाम दे दीवाना दी हाजरी भरदिया हो श्री रहरा साहब जी दे पावन पवित्र नितनेम और इस तरह शब्द चौंकी नितनेम की संपूर्णता वास्ते सतगुरु जी के पावन चरणों में अरदास बेनतियां कीतियां हन। इसे ही समागम की लड़ी विच आप गुरु ग्रंथ साहिब महाराज की बाणी के पवित्र विचार श्रवण करके लाह प्राप्त करते सतगुरु जी की बड़ी महान प्रसन्नता है कि आप दूजे गुरु नानक साहब जी भाव गुरु अंगद साहब जी की रचना तो बख्शिश होए पवित्र शब्द की विचारधारा सरवण करन दा सुभाग प्राप्त कर रहे हो, क्योंकि भागा नाल ही गुरु अंगद साहब जी महाराज जी की बाणी का मुख वाक मिलता है। फिर विचार सरवण करने होर भी गुरु साहब जी की बड़ी महान बख्शिश है। सो दास तो पहला सरदार साहब जी ने बड़े प्यार नाल धन गुरु अंगद साहब जी महाराज जी की रचना तो उच्चारण किया होया शब्द जिस विच दोनों ही भाव हैं। बाहर की बरखा तो बिना भी संसार का गुजारा नहीं, बाहर की औड़ दूर करने वास्ते भावें अज के जमाने विच नहरां ट्यूबवैलां दे काफ़ी इंतजाम हैं, फिर भी बरखा द्वारा जो खेती नूं लाभ प्राप्त हुंदा है वो विलक्षण ही है, क्योंकि बूटा ਪਾਣੀ ਦੁਆਰਾ ਹਰਾ ਭਰਾ ਰਹਿ ਕੇ ਪ੍ਰਫੁੱਲਿਤ ਹੋ ਕੇ ਫਲ ਤੱਕ ਵੀ ਪਹੁੰਚ ਸਕਦਾ। ਜੋ ਗਰਮੀ ਸਰਦੀ ਹੋਰ ਬਿਮਾਰੀਆਂ ਦੇ ਦੋਸ਼ ਹਨ ਉਹ ਵਰਖਾ ਤੋਂ ਬਿਨਾਂ ਸਾਧ ਸੰਗਤ ਜੀ ਦੂਰ ਨਹੀਂ ਹੁੰਦੇ। ਵਰਖਾ ਜਿਹੜੀ ਅਤਸ਼ਾ ਕਰਕੇ ਬਹੁਤ ਹੀ ਜ਼ਰੂਰੀ ਹੈ ਔਰ ਇਹਦੇ ਨਾਲ ਗਰੀਬ ਅਮੀਰ ਸਾਰਿਆਂ ਨੂੰ ਬੜਾ ਲਾਭ, ਖਰਚਾ ਬੜਾ ਘੱਟ ਔਰ ਕੁਦਰਤ ਦੀ ਵੀ ਦਾਤ ਪ੍ਰਾਪਤ ਹੁੰਦੀ ਹੈ। ਸਿਰ ਤੋਂ ਲੈ ਕੇ ਚੋਟੀ ਤੋਂ ਜੜ੍ਹਾਂ ਤੱਕ ਬੂਟੇ 'ਤੇ ਪਈ ਹੋਈ ਗਰਦ, ਗਰਮੀ ਸਰਦੀ ਦਾ ਪ੍ਰਭਾਵ ਸਾਰਾ ਹੀ ਵਰਖਾ ਨਾਲ ਧੋਤਾ ਜਾਂਦਾ ਔਰ ਭਾਵੇਂ ਅਸੀਂ ਬਾਹਰ ਦੇ ਪਾਣੀਆਂ ਨਾਲ ਬੂਟੇ ਨੂੰ ਫਲਦਾਇਕ ਵੀ ਬਣਾਈਏ, ਜਦੋਂ ਤੱਕ ਵਰਖਾ ਨਾ ਹੋਵੇ ਉਸ ਫਲ ਵਿੱਚ ਸਾਧ ਸੰਗਤ ਜੀ ਰਸ ਨਹੀਂ ਪੈਦਾ ਹੁੰਦਾ, ਰਸ ਵਰਖਾ ਨਾਲ। ਭਾਵੇਂ ਅੱਜ ਬਹੁਤ ਸਾਰੇ ਫਲ ਕੱਚੇ ਤੋੜ ਕੇ ਮਸਾਲੇ ਵਗੈਰਾ ਲਗਾ ਕੇ ਪੈਲ ਪਾ ਕੇ ਪਕਾਏ ਜਾਂਦੇ ਹਨ, ਬਾਜ਼ਾਰ ਵਿੱਚ ਉਹਨਾਂ ਦਾ ਮੁੱਲ ਦੂਜਿਆਂ ਨੂੰ ਵਧੇਰੇ ਹੁੰਦਾ ਕਿਉਂਕਿ ਆਪਣੇ ਆਪ ਫਲ ਪੱਕ ਕੇ ਹਲੇ ਬਾਜ਼ਾਰ ਵਿੱਚ ਆਇਆ ਨਹੀਂ, ਉਹਦਾ ਜਦੋਂ ਪੱਕੇਗਾ ਬੂਟੇ ਨਾਲ ਉਦੋਂ ਹੀ ਪੱਕੇਗਾ। ਇਹ ਪੈਲ ਪਾਇਆ ਪਹਿਲਾਂ ਆਉਂਦਾ ਅਤੇ ਖਰੀਦਣ ਵਾਲੇ ਖਰੀਦਦੇ ਹਨ, ਪਰ ਉਸ ਫਲ ਵਿੱਚ ਉਹ ਰਸ, ਉਹ ਸਵਾਦ, ਸਿਹਤ ਵਾਸਤੇ ਉਹ ਗੁਣਕਾਰੀ ਨਹੀਂ ਜੋ ਫਲ ਬੂਟੇ ਦੇ ਨਾਲ ਪੱਕਾ। ਇਸ ਤਰ੍ਹਾਂ ਜਿਹੜੇ ਬੰਦੇ ਗੁਰੂ ਨਾਲੋਂ ਟੁੱਟ ਕੇ ਸਾਧ ਸੰਗਤ ਜੀ ਰਸ ਪ੍ਰਾਪਤ ਕਰਨਾ ਚਾਹੁੰਦੇ ਹਨ ਸੰਗਤ ਨਾਲੋਂ, ਉਹਨਾਂ ਦੀ ਹਾਲਤ ਵੀ ਪੈਰ ਵਾਲੇ ਫਲਾਂ ਵਾਲੀ ਸਮਝੋ। ਭਾਵੇਂ ਆਪਣੀ ਚਤਰਾਈ ਨਾਲ, ਆਪਣੇ ਗੁਣਾਂ ਨਾਲ ਦੁਨੀਆਂ 'ਤੇ ਕੁਝ ਮਹਾਨਤਾ ਪ੍ਰਾਪਤ ਕਰਕੇ ਮਾਣ ਵਡਿਆਈ ਵੀ ਲੈ ਲੈਣ, ਗੁਰੂ ਗੁਰਬਾਣੀ ਔਰ ਸੰਗਤ ਨਾਲੋਂ ਟੁੱਟ ਕੇ ਉਹਨਾਂ ਦਾ ਜੀਵਨ ਸਾਹਸ ਸਵਾਦਲਾ ਅਤੇ ਰਸਦਾਈ ਨਹੀਂ ਬਣਦਾ। ਇਸ ਕਰਕੇ ਸੰਗਤ ਨਾਲ ਜੁੜਨ ਵਿੱਚ ਬਰਕਤਾਂ ਬਹੁਤ ਹੀ ਵਧੇਰੇ ਆ। ਸੋ ਬਹੁਤ ਸਾਰੇ ਪ੍ਰੇਮੀ ਗੁਰੂ ਕੀ ਸੰਗਤ ਵਿੱਚ ਆਉਂਦੇ ਹਨ, ਮਾਇਆ ਪਦਾਰਥਾਂ ਦੀ ਇੱਛਾ ਤੰਦਰੁਸਤੀ ਦੀ ਮੁਕੱਦਮਾ ਫਤਿਹ ਹੋ ਜਾਏ, ਇਸ ਤਰ੍ਹਾਂ ਕਿਸੇ ਕਾਰੋਬਾਰ, ਨੌਕਰੀ, ਚਾਕਰੀ, ਉੱਚੀ ਪਦਵੀ ਵਾਸਤੇ ਕੋਈ ਵਿਦਿਆ ਵਿਚਾਰ ਵੀ ਔਰ ਦੁਨੀਆ ਦਾ ਸਨਮਾਨ ਵੀ ਮਿਲ ਸਕਦਾ। ਜਦੋਂ ਤੱਕ ਗੁਰੂ ਕੀ ਮਹਾਂਪੁਰਖਾਂ ਦੀ ਕਿਰਪਾ ਦੇ ਪਾਤਰ ਬਣ ਕੇ ਆਤਮ ਗਿਆਨ ਦੀ ਪ੍ਰਾਪਤੀ ਨਾ ਹੋਵੇ, ਇਹ ਬਹੁਤ ਕੁਝ ਹੁੰਦਿਆਂ ਹੋਇਆਂ ਵੀ ਸਮਝੋ ਥੋੜ੍ਹਾ ਜਿਹਾ। ਏਕ ਵਸਤ ਬੁਝ ਹੈ ਤੂੰ ਹੋਵੇ ਹੈ ਪਾਖ, ਬਿਨ ਬੁਝੈ ਸਦਾ ਨਾ। ਉਹ ਆਤਮਾ ਗਿਆਨ ਰੂਪੀ ਵਸਤੂ ਨੂੰ ਜੇ ਤੂੰ ਬੁਝ ਲੈ ਫਿਰ ਤੂੰ ਪਾਖ ਪਵਿੱਤਰ ਹੋ ਜਾ, ਅਗਰ ਨਹੀਂ ਬੁਝਦਾ ਤੂੰ ਸਦਾ ਹੀ ਨਪਾਕ ਪਲੀਤ। ਇਸ ਕਰਕੇ ਸਾਧ ਸੰਗਤ ਜੀ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣਨ ਵਾਸਤੇ ਸਾਡੇ ਕੋਲ ਜੁੜਨ ਦਾ ਸਾਧਨ ਹੈ ਗੁਰਬਾਣੀ। ਗੁਰਬਾਣੀ ਦਾ ਗਿਆਨ ਬ੍ਰਹਮ ਬੇਤੇ ਮਹਾਂਪੁਰਖਾਂ ਤੋਂ ਹੀ ਸਮਝ ਆਉਂਦਾ ਔਰ ਮਹਾਂਪੁਰਸ਼ਾਂ ਦੀ ਸੰਗਤ ਦੀ ਸੇਵਾ ਕਰਨੇ ਨਾਲ ਹਿਰਦਾ ਸ਼ੁੱਧ ਹੁੰਦਾ। ਹਿਰਦੇ ਦੀ ਸ਼ੁੱਧੀ ਤੋਂ ਬਿਨਾਂ ਬਚਨ ਮੰਨਿਆ ਨਹੀਂ ਜਾਂਦਾ, ਆਤਮ ਗਿਆਨ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ। ਇਸ ਕਰਕੇ ਸੇਵਾ ਜਿਹੜੀ ਹੈ ਇਹ ਗੁਰੂ ਘਰ ਵਿੱਚ ਬਹੁਤ ਵੱਡਾ ਮਹਾਨ ਸਾਧਨ ਹੈ। ਪੁਰਾਣੇ ਸਾਧੂ ਜਲ ਧਾਰਾ ਕਰਦੇ ਸਨ, ਸਿਆਲ ਦੇ ਮਹੀਨੇ ਕਿਤਨਾ ਪਾਣੀ ਰੋੜਦੇ ਸਨ, ਆਪ ਵੀ ਠਰ ਜਾਣਾ, ਫੇਰ ਸੁੱਕਾ ਕਰਕੇ ਕੱਪੜੇ ਗਰਮ ਪਾਉਣੇ, ਰਜਾਈਆਂ ਵਿੱਚ ਬਲੇਟਣਾ, ਫਿਰ ਹੀਟ ਆਦਿਕ ਸੇਕ ਆਦਿਕ ਗੀਠੀਆਂ ਬਾਲ ਕੇ ਰੱਖਣੀਆਂ, ਦਸਮ ਦੁਆਰ 'ਚ ਬਦਾਮ ਰੋਗਨ ਆਦਿਕ ਚੱਸਣਾ, ਗਰਮ ਗਰਮ ਦੁੱਧ, ਕੋਈ ਦਵਾਈ ਦਾ ਕੁਸ਼ਤਾ ਆਦਿਕ ਦੇਣਾ, ਸਰੀਰ 'ਤੇ ਠੰਡ ਦਾ ਪ੍ਰਭਾਵ ਨਾ ਪਵੇ। ਇਸ ਤਰ੍ਹਾਂ ਜਲ ਧਾਰਾ ਕਰਦੇ ਸਨ, ਕਈ ਧੂਣੀਆਂ ਤਪਾਉਂਦੇ ਸਨ, ਉਹ ਵੀ ਕਈ ਤਰ੍ਹਾਂ ਦੇ ਸਾਧਨ ਬੇਅੰਤ ਬਾਲਣ ਫੂਕਦੇ ਸਨ। ਪਰ ਧੰਨ ਗੁਰੂ ਨਾਨਕ ਸਾਹਿਬ ਨੇ ਇਹਦਾ ਪੱਖ ਬਦਲ ਦਿੱਤਾ। ਜਿਹੜਾ ਪਾਣੀ ਫਜ਼ੂਲ ਰੋੜਦੇ ਹੈ, ਗਰਮੀਆਂ ਦਾ ਮਹੀਨਾ ਛਬੀਲ ਲਾ ਕੇ ਸੰਗਤ ਨੂੰ ਪਾਣੀ ਪਿਲਾਓ, ਲੰਗਰ ਵਿੱਚ ਪਾਣੀ ਦੀ ਸੇਵਾ, ਪਾਣੀ ਬਿਨਾਂ ਲੰਗਰ ਤਿਆਰ ਨਹੀਂ ਹੋ ਸਕਦਾ, ਲੰਗਰ ਦੀ ਸੇਵਾ। ਔਰ ਜਿਹੜਾ ਬਾਲਣ ਫੂਕਦੇ ਹੈ, ਉਹ ਭੱਠੀ ਥੱਲੇ ਪ੍ਰਸ਼ਾਦੇ ਦਾਲ ਸਬਜ਼ੀ ਬਣਾਉਣ ਵਾਸਤੇ, ਜਦੋਂ ਭੋਜਨ ਤਿਆਰ ਹੋ ਜਾਏਗਾ, ਖਾਣ ਵਾਲੇ ਕਿੰਨਿਆਂ ਦੀ ਜਠਰ ਅਗਨੀ ਸ਼ਾਂਤ ਹੋਵੇਗੀ, ਉਸੇ ਪਾਣੀ ਤੋਂ ਉਹਨਾਂ ਲੱਕੜਾਂ ਤੋਂ ਕਿੰਨਾ ਲਾਭ ਮਿਲਿਆ, ਫਜ਼ੂਲ ਖਰਚੀ ਵੀ ਨਹੀਂ ਹੋਈ। ਮਹਾਰਾਜ ਨੇ ਉਹ ਜਿਹੜਾ ਸਾਧਨ ਸੀ ਨਾ, ਉਹਨੂੰ ਸਾਧ ਸੰਗ ਦੀ ਸੇਵਾ ਦੇ ਰੂਪ 'ਚ ਬਦਲ ਦਿੱਤਾ। ਔਰ ਚੁੱਲ੍ਹ ਚੁੱਕਣੇ ਬਹੁਤ ਵੱਡਾ ਮਹੱਤਵ, ਧੱਪੜ ਝਾੜ ਕੇ ਵਿਛਾਉਣੇ, ਝਾੜੂ ਦੇਣਾ, ਧੂਫ ਬੱਤੀ ਕਰਨੀ, ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ, ਔਰ ਇਸੇ ਤਰ੍ਹਾਂ ਜਲ ਪਾਣੀ ਲੰਗਰ ਦਾ ਭੋਗ ਆਦਿ ਲਵਾਉਣਾ, ਇਸੇ ਤਰ੍ਹਾਂ ਸਾਧ ਸੰਗਤ ਜੀ ਹਜ਼ੂਰੀ ਸੇਵਾ, ਗੁਰੂ ਕੀ ਸੰਗਤ ਦੀ ਸੇਵਾ, ਦੇਸ਼ ਕੌਮ ਮਹਾਤਮਾ ਦੀ, ਵਿਦਵਾਨਾਂ ਦੀ, ਮਾਤਾ ਪਿਤਾ ਦੀ, ਬਲਕਿ ਸਾਰੇ ਵਿਸ਼ਵ ਨੂੰ ਪਰਮਾਤਮਾ ਰੂਪ ਜਾਣ ਕੇ ਸੇਵਾ ਕਰਨੀ, ਔਰ ਧਿਆਨ ਵੀ ਅਜਿਹਾ ਹੀ ਬਣਾਉਣਾ। ਇੱਕ ਸਾਧ ਸੰਗਤ ਜੀ ਹੁੰਦੀ ਹੈ ਪ੍ਰਤੀਕ ਉਪਾਸ਼ਨਾ, ਇੱਕ ਕਿਸੇ ਸਰੂਪ ਵਿੱਚ ਕਲਪਨਾ ਕਰਕੇ ਰੱਬ ਨੂੰ ਵੇਖਣਾ, ਦੂਸਰਾ ਹੈ ਅਹੰਗਰੇ, ਸਾਰੇ ਵਿਸ਼ਵ ਨੂੰ ਸੂਖਮ ਵਿਰਾਟ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਪੂਜਨ ਕਰਨਾ। ਗੁਰੂ ਘਰ ਨੇ ਇਹਨੂੰ ਬਹੁਤ ਹੀ ਵੱਡਾ ਮਹਾਨ ਦਰਜਾ ਦਿੱਤਾ। ਮੰਤਰੰਗ ਰਾਮ ਰਾਮ ਨਾਮੰ ਧਿਆਨੰ ਸਰਵੱਤਰ ਪੂਰਨ, ਰਮਿਆ ਵ ਰਾਮ ਜੋ ਪਰਮੇਸ਼ਰ, ਉਹਦੇ ਨਾਮ ਨੂੰ ਜਪਣਾ, ਧਿਆਨ ਕਿਹੋ ਜਿਹਾ ਬਣਾਉਣਾ ਕਿ ਵਾਹਿਗੁਰੂ ਪਰਮੇਸ਼ਰ ਸਰਵੱਤਰ ਸਾਰੀਆਂ ਜਗ੍ਹਾ ਵਿੱਚ ਹੀ ਪਰਿਪੂਰਨ ਹੈ। ਜਿੱਥੇ ਹਰ ਆਰਾਧਿਆ ਤਿੱਥੇ ਹਰ ਮਿਤ ਸਾਰ, ਜਹਿ ਜਹਿ ਪੇਖੋ ਤਹਿ ਹਜ਼ੂਰ, ਦੂਰ ਕਤਹੋ ਨਾ ਜਾਈ, ਰਵ ਰਹੇ ਸਰਵੱਤਰ ਮੈਂ, ਮਨ ਸਦਾ ਧਿਆਈ। ਪਰ ਸਾਧ ਸੰਗਤ ਜੀ ਐਸਾ ਸ਼ਰਧਾ ਭਗਤੀ ਵਾਲਾ ਜਿਹੜਾ ਪੱਖ ਹੈ, ਇਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਭਗਤੀ ਨੌ ਪ੍ਰਕਾਰ ਦੀ ਲਿਖੀ ਹੈ, ਪਰ ਪ੍ਰੇਮ ਤੋਂ ਬਿਨਾਂ ਸਾਰੀਆਂ ਭਗਤੀਆਂ ਅਧੂਰੀਆਂ। ਜਦੋਂ ਪ੍ਰੇਮ ਲੱਗ ਜਾਂਦਾ, ਇਹ ਬਣ ਜਾਂਦੀ ਹੈ ਪ੍ਰੇਮਾ ਭਗਤੀ। ਪ੍ਰੇਮ ਦੇ ਨਾਲ ਇੱਕ ਅੱਖਰ ਹੋ ਰਿਹਾ ਨੇਮ। ਅੱਜ ਕੱਲ੍ਹ ਬਹੁਤ ਸਾਰੇ ਵਿਅਕਤੀ ਇਹ ਗੱਲ ਕਹਿੰਦੇ ਸੁਣੇ ਹਨ ਕਿ ਪ੍ਰੇਮ ਵਿੱਚ ਨੇਮ ਨਹੀਂ ਰਹਿੰਦਾ। ਇਹ ਗੱਲ ਬਿਲਕੁਲ ਗਲਤ ਹੈ। ਜਿਹੜਾ ਪ੍ਰੇਮ ਨੇਮ ਤੋਂ ਰਹਿਤ ਹੈ, ਉਸ ਪ੍ਰੇਮ ਨੂੰ ਅਸੀਂ ਪ੍ਰੇਮ ਹੀ ਨਹੀਂ ਸਮਝਦੇ। ਗੱਜ ਕੇ ਬੋਲੋ
ਸਤਨਾਮ ਸ੍ਰੀ ਵਾਹਿਗੁਰੂ।
ਉਹ ਪ੍ਰੇਮ ਤੇ ਲੰਗੜਾ ਅਧੂਰਾ। ਹੁਣ ਗੁਰੂ ਅਮਰਦਾਸ ਜੀ ਮਹਾਰਾਜ ਨੇ ਨੇਮ ਬਣਾਇਆ ਵੀ ਬਿਆਸ ਦਰਿਆ ਤੋਂ ਜਲ ਲਿਆ ਕੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੀ ਸੇਵਾ ਕਰਨੀ। ਜੇ ਸਾਧ ਸੰਗਤ ਜੀ ਕੋਈ ਨਿਯਮ ਹੀ ਨਹੀਂ ਬਣਾਇਆ, ਪ੍ਰੇਮ ਕਿਹੜੇ ਢੰਗ ਨਾਲ ਪੂਰਾ ਕੀਤਾ ਜਾਵੇ? ਹੁਣ ਕਈ ਕਹਿਣਗੇ ਜੀ ਅਸੀਂ ਪ੍ਰੇਮ ਦੇ ਅਧੀਨ ਸ਼ਰਾਬ ਪੀ ਲਏ, ਅਗਲਾ ਪ੍ਰੇਮ ਕਰੇ ਤੇ ਸੰਖੀਆ ਖਾ ਲਾ, ਇਹ ਖਾ ਲਾਂਗਾ ਕਿ ਉਹ ਵੀ ਪ੍ਰੇਮ ਪੂਰਾ ਕਰਨਾ ਚਾਹੀਦਾ। ਕੋਈ ਬੰਦਾ ਲਿਆ ਕੇ ਤੇਰੇ ਮੂਹਰੇ ਗੰਦ ਪਿੱਲ ਰੱਖ ਦੇਵੇ, ਉਹਨੂੰ ਵਰਤ ਲੈਣਾ? ਇਹ ਸਭ ਫਜ਼ੂਲ ਗੱਲਾਂ। ਬਾਬਾ ਮੱਝ ਜੀ ਨੇ ਨਿਯਮ ਲਿਆ ਗੁਰੂ ਕੇ ਲੰਗਰ ਦੀ ਸੇਵਾ ਦਾ। ਉਸ ਨੇਮ ਵਿੱਚ ਦੱਸੋ ਵੀ ਇੱਕ ਦਿਨ ਵੀ ਛੁੱਟੀ ਕੀਤੀ ਹੋਵੇ। ਗੁਰੂ ਅਮਰਦਾਸ ਜੀ ਮਹਾਰਾਜ ਨੇ ਹਜ਼ੂਰ ਦੇ ਇਸ਼ਨਾਨ ਦੀ ਸੇਵਾ ਲਈ ਹੈ, ਲੰਗਰ ਦੀ ਸੇਵਾ ਵੀ, ਹਜ਼ੂਰੀ ਸੇਵਾ ਵੀ। ਇਤਿਹਾਸ ਪੜ੍ਹ ਕੇ ਵੇਖ ਲਓ, ਕੋਈ ਇੱਕ ਦਿਨ ਵੀ ਅਜਿਹਾ ਆਇਆ ਹੋਵੇ ਜਿਸ ਦਿਨ ਗੁਰੂ ਅਮਰਦਾਸ ਜੀ ਨੇ ਕਿਹਾ ਹੋਵੇ ਅੱਜ ਮੇਰੇ ਢਿੱਡ ਵਿੱਚ ਪੀੜ ਹੈ, ਮੇਰੇ ਥੈਂ ਭਾਈ ਗਾਗਰ ਤੂੰ ਹੋਰ ਕੋਈ ਲੈ, ਜਾਂ ਮੇਰਾ ਮੱਥਾ ਦੁਖਦਾ, ਮੈਨੂੰ ਬੁਖਾਰ ਚੜਿਆ। ਕਿਤੇ ਇਤਿਹਾਸ 'ਚ ਬਚਨ ਕੱਢ ਕੇ ਵਿਖਾ ਦਿਓ ਕਿ ਮਹਾਰਾਜ ਨੇ ਕਿਤੇ ਬਹਾਨੇਬਾਜ਼ੀ ਬਣਾਈ ਹੋਵੇ। ਜਿਨ੍ਹਾਂ ਪੁਰਖਾਂ ਨੇ ਨੇਮ ਧਾਰ ਲਿਆ ਨਿਯਮ ਦੀ ਪਾਲਣਾ ਵਾਸਤੇ, ਉਹਨਾਂ ਨੂੰ ਕਿੰਨੀਆਂ ਰੁਕਾਵਟਾਂ, ਕਿੰਨੀਆਂ ਵੀ ਤਕਲੀਫਾਂ ਆਈਆਂ, ਨਿਯਮ ਤੋੜਿਆ ਨੇ। ਜਿਹੜੇ ਨਿਯਮ ਵਿੱਚ ਦ੍ਰਿੜ ਰਹੇ ਉਹਨਾਂ ਦਾ ਇਹ ਪ੍ਰੇਮ ਪੂਰਾ ਹੋਇਆ। ਗੱਜ ਕੇ ਬੋਲੋ
ਸਤਨਾਮ ਸ੍ਰੀ
ਵਾਹਿਗੁਰੂ। ਅੱਜ ਜਿਹੜੇ ਕਿਸੇ ਨੇਮ ਦੀ ਪਾਲਣਾ ਨਹੀਂ ਕਰ ਸਕਦੇ, ਉਹ ਇਹ ਗੱਲਾਂ ਕਰਦੇ ਹਨ, ਪ੍ਰੇਮ ਵਿੱਚ ਨੇਮ ਨਹੀਂ ਜੀ ਰਹਿੰਦਾ। ਭਾਈ ਭਗੀਰਥ ਜੀ ਨੇ ਮਹਾਰਾਜ ਦੇ ਦਾਤਣ ਦੀ ਸੇਵਾ ਸ਼ੁਰੂ ਕੀਤੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ, ਨਾਗਾ ਨਹੀਂ ਪਾ। ਅਖੀਰੀ ਉਸ ਦਿਨ ਦਾਤਣ ਬੇਰੀ ਦੀ ਸੀ। ਮਹਾਰਾਜ ਕਹਿਣ ਲੱਗੇ, ਭਗੀਰਥ ਜੀ ਅੱਜ ਦਾਤਣ ਕਿਹੜੇ ਦਰੱਖਤ ਦੀ? ਕਹਿਣ ਲੱਗੇ ਬੇਰੀ ਦੀ। ਦਾਤਣ ਕਰਕੇ ਗੱਡ ਦਿੱਤੀ। ਕਹਿੰਦੇ ਚੰਗਾ, ਫਿਰ ਆਖਰੀ ਬੇਰੀ ਦੀ ਤੇਰੀ ਸੇਵਾ ਵੀ ਪ੍ਰਵਾਨ ਹੋ ਗਈ। ਉਹ ਬੇਰੀ ਬੇਰ ਸਾਹਿਬ ਬਣ ਗਈ। ਉਹਦੇ ਨਾਂ 'ਤੇ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ। ਉਹ ਮਹਾਰਾਜ ਦੇ ਅਤੇ ਭਗੀਰਥ ਦੇ ਦਰਮਿਆਨ ਨੇਮ ਔਰ ਪ੍ਰੇਮ ਦੀ ਕਹਾਣੀ ਦਾ ਪ੍ਰਤੀਕ ਹੈ। ਅੱਜ ਵੀ ਕਿਸੇ ਨੇ ਸਬਕ ਲੈਣਾ ਹੋਵੇ ਤਾਂ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ। ਜਿਸ ਬੰਦੇ ਦਾ ਜ਼ਿੰਦਗੀ ਵਿੱਚ ਕੋਈ ਨੇਮ ਨਿਯਮੇ ਨਹੀਂ, ਕਿਆ ਉਸ ਬੰਦੇ ਨੂੰ ਬੰਦਾ ਸਮਝਦੇ ਹੋ? ਜਿਹੜੇ ਸੁਧਰੇ ਹੋਏ ਪਸ਼ੂ ਪੰਛੀ, ਉਹਨਾਂ ਵਿੱਚ ਵੀ ਕੋਈ ਨਿਯਮ ਹੈਗਾ? ਜਿੱਥੇ ਕੁ ਰੱਬ ਨੇ ਉਹ ਖੜ੍ਹੇ ਕੀਤੇ, ਹਾਲੇ ਖੜ੍ਹੇ ਆ। ਅਸਲ ਦੇ ਪੁਜਾਰੀ ਬੰਦਾ ਨਕਲ ਦਾ ਪੁਜਾਰੀ ਬਣ ਗਿਆ। ਸਾਧ ਸੰਗਤ ਜੀ ਫਰਜੀ ਦਰਿਆ ਬਣਾ ਦਿਓ, ਮੱਛੀ ਉੱਧਰ ਚੱਲ ਜੂ, ਅਸਲੀ ਦਰਿਆ ਵਾਲੇ ਜਾਓ। ਆ ਦੇਖ ਲਓ ਆਪਣੇ ਫੋਲਿਆ ਪਲਾਸਟ ਵੇ, ਸੋਹਣੇ ਦੁਆਨੋਂ ਵੀ ਬਹੁਤੇ, ਭੌਰਾ ਛੱਡ ਦਿਓ, ਲੈ ਥਾ ਕੇ ਬਹਿ ਜਾ। ਫਰਜੀ ਫੁੱਲਾਂ 'ਚ ਬਹਿੰਦਾ ਭੌਰਾ? ਕਦੀ ਨਹੀਂ ਬਹਿੰਦਾ। ਬੰਦਾ ਨਕਲ ਦਾ ਪੁਜਾਰੀ ਬਣ ਗਿਆ, ਉਹ ਕੀੜੇ ਮਕੌੜੇ ਜਾਨਵਰ ਹਾਲੇ ਵੀ ਅਸਲ 'ਤੇ ਖੜ੍ਹੇ, ਜਿੱਥੇ ਕੁ ਰੱਬ ਨੇ ਖੜ੍ਹੇ ਕੀਤੇ। ਹਾਂਜੀ, ਨਾ ਗਾਂਹ ਵਧੇ ਨਾ ਪਿੱਛੇ ਗਏ, ਉੱਥੇ ਦੇ ਉੱਥੇ ਕੁ ਖੜ੍ਹੇ ਹੋ। ਪਰ ਬੰਦਾ ਸਾਧ ਸੰਗਤ ਜੀ ਜਦ ਦਾ ਅਕਲੀ ਭਲਵਾਨ ਬਣਨ ਲੱਗ ਪਿਆ, ਇਹ ਗੁਰੂ ਸਾਹਿਬ ਨੂੰ ਵੀ ਸਿਆਣਾ ਹੋ ਕੇ ਗੁਰੂ ਸਾਹਿਬ ਦੇ ਨਿਯਮਾਂ ਨੂੰ ਤੋੜ ਕੇ ਆਪਣੇ ਢੰਗ ਨਾਲ ਚੱਲਣਾ ਅਤੇ ਚਲਾਉਣਾ ਚਾਹੁੰਦਾ, ਪਰ ਸਤਿਗੁਰੂ ਜੀ ਦੇ ਦਰਬਾਰ ਵਿੱਚ ਇਹ ਗੱਲ ਪ੍ਰਵਾਨ ਨਹੀਂ। ਰਾਮ ਰਾਏ ਨੇ ਚੱਲਣ ਦੀ ਕੋਸ਼ਿਸ਼ ਕੀਤੀ, ਧੀਰਮਲ ਨੇ ਕੀਤੀ, ਬਿਰਥੀ ਚੰਦ ਨੇ ਕੀਤੀ, ਹੋਰ ਕਈਆਂ ਨੇ ਕੀਤੀ, ਪਰ ਗੁਰੂ ਘਰ ਵਿੱਚ ਜੋ ਉਹਨਾਂ ਦਾ ਮੁੱਲ ਆ ਉਹ ਤੁਹਾਡੇ ਸਾਹਮਣੇ। ਨਾਲੇ ਗੁਰੂ ਅੰਸ ਸੀ, ਗੁਰੂ ਦੀ ਵੰਸ਼ ਵਿੱਚੋਂ ਸਨ, ਗੁਰੂ ਦੇ ਸਾਹਿਬਜ਼ਾਦੇ ਸਨ। ਉਹਨੇ ਗੁਰੂ ਨਾਨਕ ਦੇ ਸਿਧਾਂਤ ਤੋਂ ਜੁਦੀ ਰੇਖਾ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਜਿਹੜੀ ਪੱਗ ਡੰਡੀ ਉਹਨੇ ਖਿੱਚੀ ਸੀ ਉਹਦੇ 'ਚ ਉਹ ਵੀ ਉਲਝ ਗਏ ਅਤੇ ਉਹਨਾਂ ਦੀ ਸਿੱਖੀ ਸੇਵਕੀ ਵਿਚੇ ਫਸੇ ਫਿਰਦੇ ਆ, ਨਿਕਲ ਨਹੀਂ ਸਕਦੇ। ਪਰ ਜਿਹੜੀ ਗੁਰੂ ਨਾਨਕ ਨੇ ਜੀ ਟੀ ਰੋਡ ਬਣਾਈ ਹੈ, ਗੁਰਮਤਿ ਗਾਡੀ ਰਾਹ, ਜਿਹੜੇ ਇਹਦੇ 'ਤੇ ਤੁਰੇ, ਉਹਨਾਂ ਦਾ ਭਾਵੇਂ ਮਹਾਰਾਜ ਦੀ ਬੰਸ ਨਾਲ ਸੰਬੰਧ ਨਾ ਸੀ, ਭਾਵੇਂ ਜਿਨ੍ਹਾਂ ਨੂੰ ਨਿਊਨ ਜਾਤਾਂ ਦੇ ਕਹਿੰਦੇ ਉਹਨਾਂ ਨਾਲ ਸੀ, ਪਰ ਉਸ ਗੁਰਮਤਿ ਗਾਡੀ ਰਾਹ 'ਤੇ ਚੱਲ ਕੇ ਉਹ ਸਤਿਗੁਰੂ ਜੀ ਦੀ ਮਹਾਨ ਕਿਰਪਾ ਦੇ ਪਾਤਰ ਬਣ ਗਏ। ਗੱਜ ਕੇ ਬੋਲੋ
ਸਤਨਾਮ ਸ੍ਰੀ
ਵਾਹਿਗੁਰੂ। ਅੱਜ ਇਹਨਾਂ ਬਚਨਾਂ ਤੋਂ ਸਾਨੂੰ ਸਾਰਿਆਂ ਨੂੰ ਭਾਈ ਇਹ ਸਬਕ ਲੈਣਾ ਚਾਹੀਦਾ ਕਿ ਗੁਰੂ ਦੇ ਸਿਧਾਂਤ ਵਿੱਚ ਵਰਤਣ ਵਾਲਾ ਇਹ ਸਿੱਖ ਹੈ, ਗੁਰੂ ਦੇ ਸਿਧਾਂਤ ਨੂੰ ਤੋੜਨ ਵਾਲਾ ਮਨਮੁਖ ਹੋ ਸਕਦਾ ਗੁਰਸਿੱਖ ਨਹੀਂ। ਇਹ ਹੈ ਕਰਮ ਮਰਿਆਦਾ ਦਾ, ਮਰਿਆਦਾ ਪੁਰਸ਼ੋਤਮ ਦਾ ਕਰ। ਬਾਕੀ ਦੁਨੀਆਂ 'ਤੇ ਬਹੁਤ ਵੱਡੇ ਫਕੀਰ ਹੋਏ, ਉਹਨਾਂ ਨੇ ਬੇਮਰਜ਼ਾਦੀਆਂ ਗੱਲਾਂ ਵੀ ਕੀਤੀਆਂ, ਕਿਉਂਕਿ ਆਪਣਾ ਪੱਖ ਨਿੰਦਿਆ ਵਾਲਾ ਨਹੀਂ, ਕਿਸੇ ਨੂੰ ਘਟੀਆ ਦਿਖਾਉਣ ਵਾਸਤੇ ਲੋੜ ਵੀ ਕੀ ਹੈ ਉਹਨਾਂ ਦੀਆਂ ਗੱਲਾਂ ਦਾ ਕਸੀਦਾ ਕੱਢਿਆ ਜਾਏ। ਪਰ ਜੋ ਗੁਰੂ ਸਾਹਿਬ ਦੀ ਵਿਸ਼ੇਸ਼ਤਾ ਉਹਨੂੰ ਪ੍ਰਗਟ ਕਰਨ ਵਾਸਤੇ ਆਪਾਂ ਸਤਸੰਗ ਕਰਦੇ ਹਾਂ, ਇਤਿਹਾਸ ਸੁਣਦੇ ਹਾਂ, ਗੁਰਬਾਣੀ ਦੇ ਅਰਥ ਵਿਚਾਰ ਸੁਣਦੇ ਹਾਂ, ਸੇਵਾ ਸਿਮਰਨ ਨਿਤਨੇਮ ਕੀਰਤਨ ਮਨ ਨੂੰ ਇਕਾਗਰ ਕਰਕੇ ਹਿਰਦਾ ਸ਼ੁੱਧ ਕਰਕੇ ਇਹਨਾਂ ਵਿਚਾਰਾਂ ਨੂੰ ਗ੍ਰਹਿਣ ਕਰਦੇ ਹੋਏ ਉਸ ਅਵਸਥਾ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਹਾਂ ਜਿਸ ਦੀ ਪ੍ਰਾਪਤੀ ਵਾਸਤੇ ਸਤਿਗੁਰੂ ਜੀ ਨੇ ਅਵਤਾਰ ਧਾਰਿਆ ਸੀ, ਇਸ ਗੱਲ ਨੂੰ ਪ੍ਰਾਪਤ ਕਰਾਉਣ ਵਾਸਤੇ ਅਸੀਂ ਆਏ। ਗੱਜ ਕੇ ਬੋਲੋ
ਸਤਨਾਮ ਸ੍ਰੀ ਵਾਹਿਗੁਰੂ।
ਜੋ ਸਤਿਗੁਰੂ ਜੀ ਦਾ ਆਦਰਸ਼, ਜਿਹਦੇ ਵਾਸਤੇ ਉਹਨੇ ਅਵਤਾਰ ਧਾਰਿਆ। ਸੋ ਸਤਿਗੁਰੂ ਜੀ ਨੇ ਮਹਾਨ ਕਿਰਪਾ ਸਾਧ ਸੰਗਤ ਜੀ ਕੀਤੀ, ਜਿਹੜਾ ਬੀਜ ਉਹਨਾਂ ਨੇ ਬਚਾਉਣਾ ਉਹੀ ਬਚਣਾ, ਨਹੀਂ ਤਾਂ ਦਾਵਾ ਅਗਨ ਬਹੁ ਤ੍ਰਿਣ ਜਾਲੇ, ਕੋਈ ਹਰਿਓ ਬੂਟ ਰਹਿਓ। ਅੱਜ ਕਈ ਪ੍ਰਸ਼ਨ ਕਰਦੇ ਹਨ ਕਿ ਤੁਸੀਂ ਸਿੱਖ ਧਰਮ ਦੀਆਂ ਦਸਾਂ ਗੁਰੂਆਂ ਦੀਆਂ ਗੁਰਬਾਣੀ ਦੀਆਂ ਸਿਫਤਾਂ ਕਰਦੇ ਸਾਹ ਨਹੀਂ ਲੈਂਦੇ, ਪਰ ਇਹ ਸਿੱਖ ਧਰਮ ਇੰਨਾ ਵਧਿਆ ਕਿਉਂ? ਦੁਨੀਆਂ ਦੇ ਧਰਮ ਬਹੁਤ ਵਿਸਥਾਰ ਵਿੱਚ ਚਲੇ ਗਏ ਹਨ। ਉਹਨਾਂ ਨੂੰ ਉੱਤਰ ਇਹ ਦੇਈਦਾ ਵੀ ਸ਼ੇਰਾਂ ਦੇ ਕਦੀ ਇੱਜੜ ਵੇਖੇ? ਬਾਕੀ ਇੱਜੜ ਕਿੰਨੇ ਹੋਣ? ਬੁਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਭੰਨੇ ਜਾਏ। ਜਦੋਂ ਸ਼ੇਰ ਬੜਕ ਮਾਰਦਾ ਨਾ, ਬੁੱਭ ਮਾਰਦਾ, ਅਤੇ ਗਾਈਆਂ ਦੇ ਬਾਗ ਅਤੇ ਹਰਨਾਂ ਦੀਆਂ ਡਾਰਾਂ ਅਤੇ ਭੇਡਾਂ ਡਿੱਗਦੀਆਂ, ਇਹ ਤਾਂ ਭੇਡਾਂ ਵਾਂਗੂ ਹੀ। ਫੇਰ ਸਾਧ ਸੰਗ ਜੀ ਦਾ ਹੋਰ ਬੜਾ ਵਧੀਆ ਉੱਤਰ। ਪ੍ਰਾਇਮਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਕਿਤਨੀ ਵੱਧ ਹੈ, ਮਿਡਲ 'ਚ ਘੱਟ ਜਾਂਦੀ, ਹਾਈ 'ਚ ਹੋਰ ਘੱਟ ਜਾਂਦੀ, ਬੀ ਏ ਐੱਮ ਏ 'ਚ ਹੋਰ, ਪੀ ਐੱਚ ਡੀ ਦੇ ਮੇਰਾ ਖਿਆਲ ਸਾਲ 'ਚ ਇੰਗਲੈਂਡ ਸਾਰੀ 'ਚੋਂ ਪੰਜ ਚਾਰ ਨਿਕਲਦੇ ਹੁੰਦੇ। ਇਹ ਜਿਹੜਾ ਗੁਰੂ ਨਾਨਕ ਦਾ ਪੰਥ ਆ, ਇਹ ਪੀ ਐੱਚ ਡੀ ਦੇ ਵਿਦਿਆਰਥੀਆਂ ਦਾ। ਗੱਜ ਕੇ ਬੋਲੋ
ਸਤਨਾਮ ਸ੍ਰੀ ਵਾਹਿਗੁਰੂ।
ਇੱਥੇ ਹੁਣ ਉਹੀ ਪਹੁੰਚੂ ਜਿਹਨੂੰ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਦੇਣਗੇ, ਹੋਰ ਤਾਂ ਨਹੀਂ ਨਾ ਪਹੁੰਚ ਸਕ। ਫਿਰ ਕਹਿੰਦੇ ਜੀ ਇਹ ਘੱਟ ਬੜੇ। ਮੈਂ ਕਿਹਾ ਤੁਸੀਂ ਇਹਨਾਂ ਨੂੰ ਘੱਟੇ ਹੀ ਰਹਿਣ ਦਿਓ। ਜੇ ਆਪਾਂ ਆਟੇ 'ਚ ਲੂਣ ਥੋੜ੍ਹਾ ਜਿਹਾ ਜ਼ਿਆਦਾ ਪਾ ਦਈਏ ਤਾਂ ਖਾਣਾ ਔਖਾ ਵੀ ਬੜਾ ਹੋ ਜਾਂਦਾ ਹੈ। ਘੱਟ ਖਿਲ ਰਹੇ ਸਾਰੀ ਦੁਨੀਆ 'ਚ। ਤੁਸੀਂ ਕਿਤੇ ਚਲੇ ਜਾਓ, ਏਅਰਪੋਰਟ 'ਤੇ ਤਲਾਸ਼ੀ ਹੋ ਸਿੱਖ ਦੀ, ਪਰੋਲਾ ਪਰਾਲੀ ਹੋ ਸਿੱਖ ਦੀ, ਪਾਸਪੋਰਟ ਜ਼ਿਆਦਾ ਚੈੱਕ ਕੀਤੇ ਜਾਣਗੇ ਇਹਨਾਂ ਦੇ, ਡਰ ਡੁੱਕਰ ਹੋਵੇ ਇਹਨਾਂ ਦਾ, ਕਿਉਂਕਿ ਛੇਰ ਦਾ ਹੀ ਡਰ ਹੋਣਾ, ਗਿੱਦੜ ਦਾ ਕੀ ਹੋਣਾ। ਕਿਤੇ ਚੱਲ ਜਾਓ ਤੁਸੀਂ ਦੁਨੀਆ 'ਤੇ, ਜਦੋਂ ਵੀ ਚੈੱਕਅਪ ਕਰਨਗੇ ਨਾ, ਬਾਕੀ ਭਾਵੇਂ ਹਜ਼ਾਰਾਂ ਖੜ੍ਹੇ ਹੋਣਗੇ, ਦਾੜੀ ਵਾਲਾ ਦਸਤਾਰਾ ਉਹਨੂੰ ਜ਼ਰੂਰ ਕਰਨਗੇ। ਮਤਲਬ ਮਹਾਰਾਜ ਦੀ ਕਿਰਪਾ ਨਾਲ ਹਾਲੇ ਆਪਾਂ ਆਪਣੇ ਅਸੂਲ ਦੇ ਵਿੱਚੋਂ ਕਈ ਡਿੱਗ ਪਏ। ਜੇ ਗੁਰਮਤਿ ਅਸੂਲ ਵਿੱਚ ਸਹੀ ਹੋਈਏ ਫਿਰ ਤਾਂ ਤੇਜ਼ ਪ੍ਰਤਾਪ ਹੋਰ ਵੀ ਬਹੁਤ ਵੱਧ ਗਿਆ, ਕਿਉਂਕਿ ਮਹਾਰਾਜ ਨੇ ਕਿਹਾ ਨਾ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਜਿਹੇ ਗਹਿ ਵਿਪਰਨ ਕੀ ਰੀਤ ਤਬ ਮੈਂ ਨਾ ਕਰੋ ਯਾਨੀ ਕੀ ਪ੍ਰਤੀਤ। ਆਪਾਂ ਉਹ ਸਿੰਘਾਂ ਵਾਲੀ ਬਿਰਤੀ ਛੱਡ ਕੇ ਮੁੜ ਕੇ ਫੇਰ ਭੇਡਾਂ ਦੀ ਕਤਾਰ 'ਚ ਸ਼ਾਮਿਲ ਹੋਣਾ ਸ਼ੁਰੂ ਕਰ ਦਿੱਤਾ। ਗੁੱਸਾ ਨਾ ਕਰਿਓ, ਇਸ ਗੱਲ ਨੂੰ ਤੁਸੀਂ ਆਪ ਸਮਝਣ ਦੀ ਕੋਸ਼ਿਸ਼ ਕਰੋ। ਜਿਵੇਂ ਸਾਧ ਸੰਗਤ ਜੀ ਇੱਕ ਸ਼ੇਰ ਦਾ ਬੱਚਾ, ਹਾਲੇ ਨਵੇਂ ਸ਼ੇਰਨੀ ਨੇ ਉਹ ਬੱਚਾ ਦਿੱਤਾ ਸੀ, ਉਹ ਕਦੇ ਸ਼ਿਕਾਰੀ ਆ ਗਿਆ ਸ਼ੇਰਨੀ ਤਾਂ ਭੱਜ ਗਈ, ਮੌਤ ਹੋਵੇ ਤਾਂ ਮਾਂ ਪੁੱਤ ਨੂੰ ਨਹੀਂ ਸਿਆਣਦੀ, ਉਹ ਇਕੱਲਾ ਰਹਿ ਗਿਆ। ਉਹ ਸਾਧ ਸੰਗ ਘੁਮਿਆਰਾਂ ਦੇ ਹੱਥ ਆ ਗਿਆ, ਉਹਨੇ ਪਾਲ ਲਿਆ ਅਤੇ ਜਿੱਥੇ ਖੋਤੇ ਰਹਿੰਦੇ ਸੀ ਉੱਥੇ ਉਹ ਰਹਿਣ ਲੱਗ ਪਿਆ। ਹੁਣ ਜਿਹੋ ਜਿਹਾ 'ਚ ਰਹਿਣਾ ਸੀ ਉਹ ਜੀ ਬਿਰਤੀ ਮਤ ਬਣਨੇ ਨੂੰ, ਉਤਰੇ ਉਹ ਟੀਟਣੇ ਮਾਰਿਆ ਕਰੇ, ਸੁਆਹ ਪਾਇਆ ਕਰੇ। ਸੋ ਸਾਧ ਸੰਗਤ ਜੀ ਗੂਣਾ ਢੋਇਆ ਕਰੇ ਅਤੇ ਡੰਡੇ ਵੀ ਖਾਇਆ ਕਰੇ। ਇੱਕ ਦਿਨ ਅਸਲੀ ਸ਼ੇਰ ਉਹਨੂੰ ਵੇਖਿਆ ਕਿ ਬੱਚਾ ਮੇਰਾ ਅਤੇ ਗਧਾ ਹੋ ਕੇ ਗੂਣਾ ਢੋਵੇ ਅਤੇ ਡੰਡੇ ਖਾਵੇ, ਸ਼ੇਰ ਕੀ ਤਾਂ ਕਿਸੇ ਤੋਂ ਡੰਡਾ ਖਾ ਦੇ। ਉਹ ਕਹਿਣ ਲੱਗਾ ਤੂੰ ਕਿਹਦਾ ਪੁੱਤ ਆ? ਉਹ ਕਹਿਣ ਲੱਗਾ ਖੋਤੇ ਦਾ। ਕਹਿੰਦਾ ਉਹ ਅਕਲ ਦੀ ਗੱਲ ਕਰ, ਪੁੱਤ ਸ਼ੇਰ ਦਾ ਅਤੇ ਖੋਤੇ ਦਾ ਕਹੀ ਜਾਣਾ, ਭਾਵ ਜਿਹਨਾਂ 'ਚ ਰਹਿਣਾ ਪ੍ਰਭਾਵ ਉਹਦਾ ਪੈਂਦਾ। ਕਹਿਣ ਲੱਗਾ ਜੇ ਤੇਰੀ ਸ਼ਕਲ ਮੇਰੇ ਨਾਲ ਮਿਲ ਜਾਵੇ ਫਿਰ ਮੰਨੇਗਾ ਪੁੱਤ ਮੇਰਾ? ਕਹਿੰਦਾ ਜੀ ਫਿਰ ਤਾਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਹੀ ਨਹੀਂ। ਹੁਣ ਦਰਿਆ ਦੇ ਨੇੜੇ ਲੈ ਗਿਆ, ਕਹਿੰਦਾ ਵੇਖ ਚਿਹਰਾ। ਕਹਿੰਦਾ ਸ਼ਕਲ ਤਾਂ ਤੇਰੇ ਨਾਲ ਮਿਲਦੀ, ਤੂੰ ਤਾਂ ਮੇਰਾ ਬਾਪੂ ਆ। ਕਹਿੰਦੇ ਫਿਰ ਗੂਣਾ ਕਿਉਂ ਢੋਣਾ? ਕਹਿੰਦਾ ਜੀ ਫਿਰ ਬਾਪੂ ਇਹ ਦੱਸ, ਖੋਤਿਆਂ ਵੀ ਤਾਂ ਮੈਂ ਖੋਤਿਆਂ ਵਾਲਾ ਕੰਮ ਕਰਦਾ ਰਿਹਾ, ਹੁਣ ਤੂੰ ਬਣ ਗਿਆ ਪਿਓ ਅਤੇ ਮੈਂ ਬਣ ਗਿਆ ਪੁੱਤ, ਅਤੇ ਸ਼ੇਰ ਦਾ ਕੀ ਕੰਮ ਹੁੰਦਾ? ਕਹਿੰਦਾ ਲੈ ਮੈਂ ਤੈਨੂੰ ਦੱਸ, ਹੁਣ ਪੈਂਤਰਾ ਕੰਢਿਆ ਬੁੱਭ ਮਾਰੀ ਸਾਰੇ ਭੱਜ ਗਏ, ਕਹਿੰਦਾ ਇਉਂ ਵਾਰ ਕਰਕੇ ਆਪਣੀ ਖੁਰਾਕ ਬਣਾਈ ਦੀ ਹੈ, ਭਜਾ ਕੇ ਰਾਜ ਪੈਦਾ ਕਰੀ। ਇਹ ਇੱਕ ਦ੍ਰਿਸ਼ਟਾਂਤ ਹੈ। ਦਾ ਦ੍ਰਿਸ਼ਟਾਂਤ ਕੀ ਹੈ? ਸਾਨੂੰ ਮਹਾਰਾਜ ਨੇ ਪੰਜਾਂ ਵਿਕਾਰਾਂ ਨੂੰ ਜਿੱਤ ਕਰਕੇ ਸ਼ੇਰ ਬਿਰਤੀ ਦਿੱਤੀ, ਪਰ ਅਸੀਂ ਸਾਧ ਸੰਗਤ ਜੀ ਇਹ ਮਨ ਰੂਪੀ ਘੁਮਿਆਰ ਦੇ ਮਗਰ ਲੱਗ ਕੇ ਦੁਨੀਆਂ ਦੀਆਂ ਛੱਟਾਂ ਚੁੱਕੀ ਜਾਂਦੇ ਹਾਂ, ਔਰ ਵਿਕਾਰ ਕਰਨ ਦੇ ਕਾਰਨ ਦੁਨੀਆਂ ਦੀਆਂ ਕੁਤਰਕਾਂ ਰੂਪੀ ਡਾਂਗਾਂ ਖਾਈ ਜਾਂਦੇ ਹਾਂ, ਬੇਇੱਜ਼ਤੀ ਕਰਾਉਂਦੇ। ਜਦੋਂ ਸਤਿਗੁਰੂ ਜੀ ਸਾਨੂੰ ਸਵੈ ਸਰੂਪ ਦੀ ਲਖਤਾ ਕਰਵਾਉਂਦੇ ਹਨ ਸਾਧ ਸੰਗਤ ਜੀ, ਫਿਰ ਸਾਨੂੰ ਸਮਝ ਆਉਂਦੀ ਹੈ। ਉਪਦੇਸ਼ ਗੁਰਬਾਣੀ ਦੇ ਨਿਰਮਲ ਜਲ ਵਿੱਚ ਚਿਹਰਾ ਦਿਖਾਉਂਦੇ ਹਨ, ਤੇਰਾ ਸਰੂਪ ਆਇਆ ਤੂੰ ਸਮਝੀ ਆ ਫਿਰਦਾ। ਫਿਰ ਸਾਧ ਅਸਲੇ ਸਰੂਪ ਦਾ ਗਿਆਨ ਪ੍ਰਾਪਤ ਕਰਕੇ ਫਿਰ ਪਿਤਾ ਪੂਤ ਰਲ ਕਿੰਨੀ ਸਾਂਝ ਵਿੱਚ, ਨਹੀਂ ਤਾਂ ਪਿਓ ਨਾਲ ਵਿਛੜਿਆ ਫਿਰਦਾ ਕਿ ਪਿਓ ਨਾਲ ਰਲ ਕੇ ਸਾਂਝ ਪੈ ਜਾਂਦੀ। ਅੱਜ ਬਾਬਾ ਆਨੰਦ ਸਿੰਘ ਦੀ ਅਸੀਂ ਪੂਜਾ ਕਰਦੇ ਹਾਂ, ਗੱਲ ਕੀ? ਉਹਨੇ ਪਿਓ ਨਾਲ ਸਾਂਝ ਪਾਵੇ। ਸਾਂਝ ਇਹੋ ਜਿਹੀ ਪਾਈ, ਮਿਲਿਓ ਲਾਏ ਝਪੀੜਾ, ਇਹੋ ਜਿਹੇ ਜੱਫੀ ਪਾ ਕੇ ਮਿਲੇ, ਹੁਣ ਕਦੀ ਵਿਛੜ ਸਕਦੇ? ਵਿਛੜ ਕੱਤ ਗਈ ਆ, ਫਿਰ ਬੇਛੋੜਾ ਨਾ ਥੀਵੇ ਬਲਰਾਮ ਜੀ। ਅਸੀਂ ਉਦਣ ਏਅਰਪੋਰਟ ਤੋਂ ਚੜ੍ਹੇ, ਬਾਬਾ ਜਵਾਲਾ ਸਿੰਘ ਮਹਾਰਾਜ ਦੇ ਗੁਰ ਭਾਈ ਬਾਬਾ ਜਵੰਤ ਸਿੰਘ ਜੀ ਰਾਜਾ ਸਨ ਸੀ। ਦੁਨੀਆਂ ਦੀ ਇੱਕ ਏਅਰਪੋਰਟ ਹੈ ਜਿਹਦੇ ਵਿੱਚ ਇੱਕ ਸੰਤ ਦੀ ਜਗ੍ਹਾ ਅਤੇ ਕੇਸਰੀ ਨਿਸ਼ਾਨ ਚੁੱਲਦਾ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਏਅਰਪੋਰਟ 'ਚ ਉਹ ਸਾਧ ਸੰਗਤ ਜੀ ਉਹਨਾਂ ਨੇ ਜਗ੍ਹਾ ਕੱਢਣ ਵਾਸਤੇ ਟਿੱਲ ਲਾਏ। ਪਹਿਲੇ ਅਫਸਰ ਨੇ ਕੀਤਾ, ਬਸ ਰਾਤ ਨੂੰ ਭੰਬੂ ਤਾਰੇ ਦਿਖਾ ਦਿੱਤੇ ਗੈਬੀ ਸ਼ਕਤੀਆਂ। ਫਿਰ ਕਈ ਵਾਰੀ ਵਿਚਾਰ ਬਣੇ, ਫਿਰ ਪਿੱਛੇ ਹੀ ਨਹੀਂ ਫਿਰ ਵਿਚਾਰ ਬਣੇ ਵੀ ਹੁਣ ਇੰਟਰਨੈਸ਼ਨਲ ਏਅਰਪੋਰਟ ਬਣ ਗਿਆ, ਇਹਨੂੰ ਗੁਰਦੁਆਰੇ ਨੂੰ ਬਾਹਰ ਕੱਢ ਦਈਏ, ਨਿਸ਼ਾਨ ਸਾਹਿਬ ਚੁੱਕ ਦਈਏ। ਉਹ ਸਾਧ ਸੰਗਤ ਜੀ ਜਹਾਜ਼ ਉਤਰਿਆ ਹੀ ਨਹੀਂ, ਉੱਤੇ ਹੀ ਘੁੰਮੀ ਜਾਏ। ਅਖੀਰ ਕੜਾ ਪਿਆ ਦੇ ਕਰਾ ਕੇ ਮਾਫ਼ੀ ਮੰਗੀ, ਫਿਰ ਜਹਾਜ਼ ਉਤਰਿਆ। ਹੁਣ ਸਰਕਾਰ ਨੇ ਕਰਮਚਾਰੀਆਂ ਨੇ ਇਹ ਬਣਾਇਆ ਕਿ ਗੁਰਦੁਆਰੇ ਵਾਸਤੇ ਇੱਕ ਰਸਤਾ ਜੁਦਾ ਕਰ ਦਿੱਤਾ ਜਾਵੇ, ਅਤੇ ਉਹ ਗੁਰਦੁਆਰੇ ਦੀ ਸੇਵਾ ਤੁਸੀਂ ਦਸਾਂ ਤੋਂ ਲਈ। ਅਤੇ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਏਅਰਪੋਰਟ ਦੀ ਚੜ੍ਹਦੀ ਕਲਾ ਚਾਹੁੰਦੇ ਹਾਂ, ਸਗੋਂ ਇੱਥੇ ਆ ਕੇ ਸੇਵਾ ਕਰਿਓ। ਸੇਵਾ ਕਰਦੇ ਵੀ ਬਹੁਤ ਹੈ, ਸ਼ਰਧਾ ਬਹੁਤ ਹੈ। ਸੋ ਸਾਧ ਸੰਗਤ ਜੀ ਔਰ ਫੌਜੀ ਦੱਸਦੇ ਆ ਵੀ ਜਦੋਂ ਆ ਪਾਕਿਸਤਾਨ ਜੰਗਾਂ ਹੋਈਆਂ, ਉਹਨਾਂ ਨੂੰ ਏਅਰਪੋਰਟ ਹੀ ਨਾ ਨਜ਼ਰ ਆਉਂਦਾ, ਮਹਾਂਪੁਰਖਾਂ ਦੀ ਤਪੱਸਿਆ। ਇਹ ਮਹਾਂਪੁਰਖ ਅਤੇ ਬਾਬਾ ਆਨੰਦ ਸਿੰਘ ਜੀ ਨਾਨਕ ਸਰਾਲ ਪਾਰਨ ਕਰ ਲਿਆ ਵੀ ਧੰਨੇ ਨੇ ਪੱਥਰ ਵਿੱਚੋਂ ਸਾਖਿਆਤ ਕਰਕੇ ਦੁੱਧ ਪਿਲਾਇਆ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਇਹ ਸਾਰੇ ਹੀ ਕਹਿੰਦੇ ਹਾਂ ਕਿ ਪ੍ਰਤੱਖ ਹੈ, ਇਹ 'ਚ ਕੋਈ ਸ਼ੱਕ ਨਹੀਂ। ਚਾਹੇ ਕਿਸੇ ਨੂੰ ਬ੍ਰਹਮ ਗਿਆਨ ਹੈ ਚਾਹੇ ਨਹੀਂ, ਜਿਹੜਾ ਆਪਣੇ ਆਪ ਨੂੰ ਸਿੱਖ ਕਹਾਉਂਦਾ ਉਹ ਇਹ ਗੱਲ ਜ਼ਰੂਰ ਮੰਨਦਾ ਵੀ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਹੈ। ਕੋਈ ਡਿੱਗਿਆ ਡਿੱਠਿਆ ਹੋਵੇ ਤਾਂ ਮੈਂ ਕਹਿੰਦਾ ਨਹੀਂ, ਪਰ ਜਿਹਦੇ ਅੰਦਰ ਸਿੱਖੀ ਦੀ ਥੋੜ੍ਹੀ ਬਹੁਤ ਵੀ ਅੰਸ ਹੈ ਨਾ, ਭਾਵੇਂ ਉਹਨੂੰ ਮਹਾਰਾਜ ਸਾਖਿਅਤ ਦਰਸ਼ਨ ਦਿੰਦੇ ਆ ਜਾਂ ਨਹੀਂ, ਬਚਨ ਇਹ ਜ਼ਰੂਰ ਕਹਿੰਦਾ। ਮਹਾਂਪੁਰਖਾਂ ਨੇ ਕਿਹਾ ਵੀ ਕਹਿੰਦੇ ਆਪਾਂ ਵੀ, ਦੋਹਾਂ ਮਹਾਂਪੁਰਖਾਂ ਨੇ ਪ੍ਰਤੱਗਿਆ ਕਰ ਲਈ ਅਤੇ ਆਪਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਾਖਿਅਤ ਕਰਕੇ ਨਾ, ਹੁਣ ਤਾਂ ਪਿਲਾਇਆ ਸੀ ਦੁੱਧ, ਆਪਾਂ ਖਿਲਾਉਣਾ ਭੋਜਨ। ਗੱਜ ਕੇ ਬੋਲੋ
ਸਤਨਾਮ ਸ੍ਰੀ
ਵਾਹਿਗੁਰੂ। ਜਿਲ੍ਹੇ ਉੱਪਰ ਤਗਿਆ ਕੀਤੀ ਨਾ, ਤਿਆਰ ਤੇ ਕਈ ਹੋ ਗਏ, ਸਭ ਨੇ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ, ਅੱਗੇ ਜਾਤ ਨਾ ਜ਼ੋਰ ਹੈ ਅੱਗੇ ਜੀਓ ਦਵੇ, ਜਿਨ ਕੀ ਲੇਖੇ ਪੱਤ ਪਵੇ ਚੰਗੇ ਸਹੀ। ਛਾਲਾਂ ਤਾਂ ਬਹੁਤ ਮਾਰਦੇ ਪਏ ਅਸੀਂ ਵੀ ਕਰ ਲਾਂਗੇ, ਪਰ ਸਾਧ ਸੰਗਤ ਜੀ ਓੜਕ ਨਿਭਾਉਣੀ ਜਿਹਨਾਂ ਦੀ ਕਿਰਪਾ ਹੋ ਜਾਏ। ਸਮਰੱਥ ਗੁਰੂ ਸਿਰ ਹੱਥ ਧਰੇ ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾਕੈ ਕਾਰਜ ਪੂਰਾ। ਪਰ ਤਗਿਆ ਕਰਕੇ ਨਾਲ ਕਈ ਤੁਰ, ਕਈਆਂ ਨੇ ਚੋਰੀ ਫੁਲਕਾ ਖਾਇਆ ਹੋਣਾ, ਕਿਵੇਂ ਕਰਨੀ, ਖੜ ਜਾਣਾ ਅਰਦਾਸ ਚ, ਅੱਠ ਦਿਨ ਮਤਵਾਤਰੇ ਕਿਰਿਆ ਚੌਧਰੀ, ਅਖੀਰੀ ਦੋਨੋਂ ਮਹਾਂਪੁਰਖ ਰਹਿ ਗਏ। ਅੱਠਵੇਂ ਦਿਨ ਫਿਰ ਸਾਧ ਸੰਗਤ ਜੀ ਐਂ ਸੱਜਾ ਹੱਥ ਬਾਹਰ ਆਸ਼ੀਰਵਾਦ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਨਿਮਾਣਿਆ ਤੇ ਬਖਸ਼ਿਸ਼ ਕੀਤੀ ਹੈ, ਇਸੇ ਹੱਥ ਨੇ ਪੱਥਰਾਂ ਤੇ ਪੰਜੇ ਲਾਏ, ਇਸੇ ਪਵਿੱਤਰ ਹਸਤ ਨੇ ਕੌਡੇ ਰਾਜ ਸੱਜਣ ਠਾਕ ਨਾਨਕ ਤਾਕੈ ਕਾਰਜ ਪੂਰਾ ਪ੍ਰਤੱਗਿਆ ਕਰਕੇ ਨਾਲ ਕਈ ਤੁਰ। ਕਈਆਂ ਨੇ ਚੋਰੀ ਫੁਲਕਾ ਖਾਇਆ ਹੋਣਾ, ਕਿਵੇਂ ਕਰਨੀ, ਖੜ ਜਾਣਾ ਅਰਦਾਸ। ਅੱਠ ਦਿਨ ਮਤਵਾਤਰੇ ਕਿਰਿਆ ਚੌਧਰੀ, ਅਖੀਰੀ ਦੋਨੋਂ ਮਹਾਂਪੁਰਖ ਰਹਿ ਗਏ। ਅੱਠਵੇਂ ਦਿਨ ਫਿਰ ਸਾਧ ਸੰਗਤ ਜੀ ਐਂ ਸੱਜਾ ਹੱਥ ਬਾਹਰ ਆਸ਼ੀਰਵਾਦ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਨਿਮਾਣਿਆ ਤੇ ਬਖਸ਼ਿਸ਼ ਕੀਤੀ ਹੈ, ਇਸੇ ਹੱਥ ਨੇ ਪੱਥਰਾਂ ਤੇ ਪੰਜੇ ਲਾਏ, ਇਸੇ ਪਵਿੱਤਰ ਹਸਤ ਨੇ ਕੌਡੇ ਰਾਜ ਸੱਜਣ ਠੱਗ ਭੂਮੀਆਂ ਚੋਰਾਂ ਦੀਆਂ ਕਾਇਆ ਕਲਪ ਕੀਤੀਆਂ, ਬਾਬਰ ਦੀਆਂ ਜੇਲ੍ਹਾਂ 'ਚ ਚੱਕੀਆਂ ਫੇਰ ਕੇ ਜੁਰਮਾਨਿਆਂ ਤੋਂ ਗਰੀਬਾਂ ਮਜ਼ਲੂਮਾਂ ਨੂੰ ਛਡਾਇਆ। ਇਹ ਸਾਥ ਦੀਆਂ ਬਰਕਤਾਂ ਦੇ ਬਹੁਤ ਵਰਣਨ ਨਹੀਂ ਕੀਤੀਆਂ ਜਾ ਸਕਦੇ, ਇਹ ਆਪ ਜੀ ਦੀ ਬਖਸ਼ਿਸ਼। ਪਰ ਮਹਾਰਾਜ ਦਾਸ ਆਪ ਜੀ ਦਾ ਸਹੀ ਸਰਗੁਣ ਸਰੂਪ ਜੀ ਦਰਸ਼ਨ ਕਰਨਾ ਚਾਹੁੰਦੇ ਆ। ਤੇ ਸਾਧ ਸੰਗਤ ਜੀ ਵੇਖ ਲਓ, ਕੋਈ ਸਤਯੁਗ ਦੀ ਗੱਲ ਨਹੀਂ ਸੁਣਾਉਂਦੇ, ਕੋਈ ਤ੍ਰੇਤੇ ਦੀ ਨਹੀਂ, ਦੁਆਪਰ ਦੀ ਨਹੀਂ, ਜਿਹਨੂੰ ਲੋਕ ਕਲਯੁਗ ਕਹਿੰਦੇ ਇਸੇ ਯੁਗ ਦੀ ਗੱਲ ਸੁਣਾ ਰਹੇ। ਕਈ ਕਹਿੰਦੇ ਜੀ ਹੁਣ ਕਲਯੁਗ ਆ, ਰੱਬ ਦੇ ਦਰਸ਼ਨ ਨਹੀਂ ਹੁੰਦੇ। ਬਾਬਾ ਨੰਦ ਸਿੰਘ, ਬਾਬਾ ਜਵਾਲਾ ਸਿੰਘ, ਬਾਬਾ ਜਵਾਨ ਸਿੰਘ ਇਸ ਕਲਯੁਗ 'ਚ ਹੋਏ ਨਾ, ਜਿਨ੍ਹਾਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਹੈ ਫਿਰ ਉਹ ਕਹੇ ਕਲਯੁਗ ਆ। ਉਹ ਬੰਦੇ ਨੂੰ ਹਾਲੇ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਦੀ ਸਮਝ ਹੀ ਨਹੀਂ ਆਈ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉੱਥੇ ਕਲਯੁਗ ਕਿਵੇਂ ਆ ਸਕਦਾ? ਕਲਯੁਗ ਆ ਸਕਦਾ? ਉੱਥੇ ਨਹੀਂ ਕਲਯੁਗ ਦਾ ਕੋਈ ਵੀ ਕੰਮ। ਸਾਧ ਸੰਗਤ ਜੀ ਪ੍ਰਤੱਖ ਦਰਸ਼ਨ, ਭੋਜਨ ਛਕਾਏ, ਸੀਤ ਪ੍ਰਸ਼ਾਦ ਵੀ ਮਿਲੇ, ਫਿਰ ਵਰਦਾਨ ਵਾਸਤੇ ਬਚਨ, ਜਿਹੜੀਆਂ ਹੁਣ ਗੁਪਤ ਗੱਲਾਂ ਉਹਨਾਂ ਨਾਲ ਹੋਈਆਂ ਉਹ ਤਾਂ ਉਹੀ ਦੱਸ ਸਕਦੇ, ਉਹੀ ਜਾਣਦੇ, ਪਰ ਇੰਨਾ ਵੀ ਬਹੁਤ ਹੈ ਜਿਹੜਾ ਆਪਾਂ ਬਚਨ ਸੱਚਾਈ ਨੂੰ ਸੱਚਾਈ ਕਹਿੰਦੇ ਹਾਂ। ਨਹੀਂ ਤਾਂ ਅੱਜ ਕੱਲ੍ਹ ਸੱਚਾਈ ਨੂੰ ਵੀ ਦੁਨੀਆਂ 'ਚ ਪਾਈ ਜਾਂਦੀ, ਸੱਚਾਈ ਨੂੰ ਕਹਿਣਾ ਇਹ ਵੀ ਬਹੁਤ ਵੱਡਾ ਪੁੰਨ। ਮਹਾਰਾਜ ਨੇ ਕਿਹਾ ਵੀ ਗੁਰਮੁਖ ਪਿਆਰਿਓ, ਦੇਵਤੇ ਦਾ ਪ੍ਰਗਟ ਹੋਣਾ, ਪਰਮੇਸ਼ਰ ਦਾ ਸਾਖਿਅਤ ਹੋਣਾ ਵਿਅਰਥ ਨਹੀਂ ਹੁੰਦਾ, ਕੋਈ ਬਰਮ। ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਬਾਬਾ ਜਵਾਨ ਸਿੰਘ ਮਹਾਰਾਜ ਨੂੰ ਇਸ਼ਾਰਾ ਕੀਤਾ ਵੀ ਤੁਸੀਂ ਮੰਗ ਲਓ। ਉਹਨੇ ਵਰਦਾਨ ਮੰਗਿਆ ਕਿ ਮਹਾਰਾਜ ਉਹ ਬਹੁਤ ਤਗੜੇ ਕੀਰਤਨੀ ਹੋ ਸਕਦੇ, ਜਦੋਂ ਅਸੀਂ ਕੀਰਤਨ ਕਰੀਏ ਨਾ ਸਾਨੂੰ ਸਾਖਿਆਤ ਤੁਹਾਡਾ ਦਰਸ਼ਨ ਹੁੰਦਾ ਰਹੇ। ਕਹਿਣ ਲੱਗੇ ਇਵੇਂ ਹੋਵੇ। ਫਿਰ ਬਾਬਾ ਆਨੰਦ ਸਿੰਘ ਜੀ ਦੀ ਵਾਰੀ ਆ ਗਈ, ਤੁਸੀਂ ਵਰ ਮੰਗ ਲਓ। ਕਹਿਣ ਲੱਗੇ ਮਹਾਰਾਜ ਆਪਣਿਆਂ ਨੂੰ ਆਪਣੇ ਬਣਾ ਲਓ। ਗੱਜ ਕੇ ਬੋਲੋ
ਸਤਨਾਮ ਸ੍ਰੀ ਵਾਹਿਗੁਰੂ।
ਹੁਣ ਸੁਣ ਲਓ ਭੋਗ ਲਾਉਣ ਦੀ ਸਾਖੀ। ਰਾਗੀ ਕੇਰ ਸਿੰਘ ਬਹੁਤ ਕੀਰਤਨ ਦੀ ਸੇਵਾ ਕੀਤੀ, ਉਹਨੇ ਜਿੰਨੀ ਕਹੀਏ ਉਨੀ ਥੋੜ੍ਹੀ। ਮੇਰੇ ਨਾਲ ਉਹਨਾਂ ਦਾ ਬੜਾ ਪ੍ਰੇਮ ਸੀ। ਅਸੀਂ ਇੱਕ ਵਾਰੀ ਗਏ ਅਤੇ ਰਾਗੀ ਕੇਰ ਸਿੰਘ ਨੂੰ ਕਿ ਮਹਾਂਪੁਰਸ਼ੋ, ਤੁਸੀਂ ਬੜੀ ਮਹਾਂਪੁਰਖਾਂ ਦੀ ਆਗਿਆ ਵਿੱਚ ਅਰਦਲ ਕੀਤੀ, ਕੀਰਤਨ ਕੀਤੇ ਹਰ ਜਗ੍ਹਾ, ਕੋਈ ਕੀਮਤੀ ਵਚਨ ਸੁਣਾਓ। ਬਸ ਇੰਨੀ ਗੱਲ ਸਾਧ ਸੰਗਤ ਜੀ ਕਹਿਣ ਦੀ ਦੇਰ ਸੀ, ਜਿਵੇਂ ਫਲ ਪੱਕਿਆ ਹੋਵੇ ਨਾ, ਮਾੜਾ ਜਿਹਾ ਠੋਲਾ ਮਾਰੀਏ ਅਤੇ ਰਸ ਦੀ ਸਿੱਧੀ ਪਿਛਕਾਰੀ ਹੋਵਾ, ਪਰ ਹੋਵੇ ਪੱਕਿਆ, ਜੇ ਕੱਚਾ ਹੋਵੇ ਜਿੰਨਾ ਮਰਜ਼ੀ ਨਿਚੋੜੀ ਚਲੋ, ਉੱਥੋਂ ਕੀ ਨਿਕਲਣਾ। ਪੱਕੇ ਹੋਏ ਫਲ ਸਨ ਇਹ, ਕਿਰਪਾ ਸੀ ਮਹਾਂਪੁਰਖਾਂ ਦੀ। ਇਹ ਕੋਈ ਚੀਜ਼ਾਂ ਇਉਂ ਨਹੀਂ ਹੁੰਦੀਆਂ, ਇਹ ਸੇਵਾਦਾਰਾਂ ਦਾ ਵੀ ਪਿਛਲਾ ਹੀ ਸੰਬੰਧ ਹੁੰਦਾ। ਇੱਕ ਜਨਮ 'ਚ ਥੋੜ੍ਹੀ ਹੁੰਦਾ ਮਹਾਂਪੁਰਖਾਂ ਦੀ ਆਰਦਲ ਮਿਲਣੀ, ਸੇਵਾ ਮਿਲਣੀ। ਕੀਰਤਨ ਦੀ ਸੇਵਾ ਤਾਂ ਬਹੁਤ ਵੱਡੀ ਮਹਾਨ ਹੈ, ਕੋਈ ਛੋਟੀ ਸੇਵਾ? ਗੁਰੂ ਕੇ ਲੰਗਰ ਦੀ ਸੇਵਾ ਹੋਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਹੋਈ, ਮਹਾਂਪੁਰਖਾਂ ਦੀ ਹਜ਼ੂਰੀ ਸੇਵਾ ਹੋਈਆਂ, ਸੰਗਤ ਦੀ ਸੇਵਾ, ਬਹੁਤ ਵੱਡੀਆਂ ਚੀਜ਼ਾਂ। ਸਾਧ ਸੰਗਤ ਜੀ ਉਹਨਾਂ ਦਾ ਗਲ ਭਰ ਗਿਆ, ਅੱਖਾਂ ਤੋਂ ਅਸ਼ਰੂਆਂ ਦੀ ਧਾਰਾ ਬਹਿ ਤੁਰੀ, ਪੂਰੇ ਜੀ ਉਹ ਪ੍ਰੇਮ ਨਾਲ ਭਰ ਗਏ। ਜਿਹੜੀ ਅਵਸਥਾ ਬਾਣੀ 'ਚ ਦੱਸੀ ਨਾ, ਮੈਂ ਨੀਰ ਬਹਿ ਬਹਿ ਚੱਲਿਆ, ਐਸੀ ਅਵਸਥਾ ਬਣ ਗਈ। ਬਹੁਤ ਜ਼ਿਆਦਾ ਬਰਾਗ ਚੱਲ ਗਿਆ, ਬਰਾਗ ਸਾਨੂੰ ਵੀ ਆ ਗਿਆ, ਪਰ ਮੈਂ ਚਾਹੁੰਦਾ ਸੀ ਕੋਈ ਬਚਨ ਸੁਣੀਏ, ਇਸ ਰਸ ਨੂੰ ਗਾਂ ਵਧਾ। ਪਰ ਉਹ ਕਾਫੀ ਭਾਵੁਕ ਹੋ ਗਿਆ। ਫਿਰ ਮੈਂ ਕਿਹਾ, ਮਹਾਂਪੁਰਖੋ, ਬਰਾਗ ਤੁਹਾਡਾ ਸਹੀ ਹੈ, ਰਾਗੀ ਬਹੁਤ ਆ, ਬਰਾਗੀ ਬੜੇ ਘੱਟ ਆ। ਗੱਜ ਕੇ ਬੋਲੋ, ਤੁਸੀਂ ਰਾਗੀ ਤੋਂ ਬਰਾਗੀ ਬਣ। ਰਾਗ ਉਹੀ ਆ ਜਿਹੜਾ ਬਰਾਗ ਪੈਦਾ ਕਰਦਾ, ਬਰਾਗ ਹੀ ਨਾ ਪੈਦਾ ਹੋਇਆ ਤੇ ਰਾਗ ਕਾਹਦਾ ਹੋਇਆ? ਸਵਾਦ ਆਇਆ ਨਾ ਗੱਲ ਤੋਂ। ਸਾਧ ਸੰਗਤ ਜੀ, ਵੀ ਤੁਸੀਂ ਤਗੜਾ ਕਰੋ ਮਨ, ਤੇ ਆਪਾਂ ਇਵੇਂ ਬਹਿ ਜਾਂਗੇ ਤੇ ਫਿਰ ਤਾਂ ਆਪਾਂ ਤੋਂ ਗੁਰੂ ਨਾਨਕ ਦੀ ਕਹਾਣੀ ਚੱਲਣੀ ਨੀ, ਇਉਂ ਗੱਲ ਨਹੀਂ ਬਣਨੀ। ਖੈਰ ਉਹਨੇ ਫਿਰ ਤਗੜਾ ਕੀਤਾ ਦਿਲ। ਕਹਿੰਦੇ ਜੀ, ਬਾਬਾ ਜੀ ਦੀਆਂ ਸਾਖੀਆਂ ਤਾਂ ਅਸੀਂ ਬੜੀਆਂ ਦੇਖੀਆਂ, ਪਰ ਅੱਜ ਮੈਂ ਤੁਹਾਨੂੰ ਇੱਕ ਬਚਨ ਸੁਣਾਉਣਾ। ਮੈਂ ਕਿਹਾ ਜੀ, ਕਰੋ ਕਿਰਪਾ। ਉੱਥੇ ਹੋਰ ਵੀ ਸਿੰਘ ਜਿਹੜੇ ਸੀ ਬਹਿ ਗਏ, ਕਹਿਣ ਲੱਗੇ ਜੀ, ਇੱਕ ਵਾਰੀ ਦੀ ਗੱਲ ਹੈ, ਬਾਬਾ ਜੀ ਨੇ ਇਸ ਤਰ੍ਹਾਂ ਤੰਬੂ ਕਨਾਥ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਸੀ, ਥਾਲਾ ਲਾਇਆ ਭੋਗ ਲਵਾਉਣ ਦੀ ਕਿਰਿਆ ਕਰਨ ਲੱਗੇ। ਹੁਣ ਤਾਂ ਇਸ ਸ਼ਬਦ ਤੋਂ ਹੀ ਕਈ ਬੜਾ ਡਰਦੇ, ਹਾਂਜੀ, ਦਰ ਪ੍ਰਵਾਨ ਹੋ ਗਏ। ਗੱਜ ਕੇ ਬੋਲੋ,
ਸਤਨਾਮ ਸ੍ਰੀ ਵਾਹਿਗੁਰੂ।
ਜਦ ਖਾਧਾ ਹੀ ਨਹੀਂ ਤੇ ਪ੍ਰਵਾਨ ਕਿਵੇਂ ਹੋਜੂ? ਪ੍ਰਵਾਨ ਤਾਂ ਹੀ ਉਹ ਜੇ ਅਗਲਾ ਖਾਵੇਗਾ। ਹਾਲਾਂਕਿ ਬਾਣੀ 'ਚ ਸਾਫ ਲਿਖਿਆ, ਸਾਧ ਸੰਗਤ ਜੀ ਪਰ ਯਕੀਨ, ਹੁਣ ਲਾਭ ਹੋ ਭੋਗ। ਪਤਾ ਨਹੀਂ ਇਸ ਅੱਖਰ ਤੋਂ ਕਿਉਂ ਡਰਨਾ। ਭੋਗ ਸ਼ਬਦ ਸੰਸਕ੍ਰਿਤ ਦੇ ਭੁੰਚ ਧਾਤੂ ਤੋਂ ਬਣਿਆ, ਇਹਦੇ ਮੈਨੇ ਹੁੰਦਾ ਛਕਣਾ ਖਾਣਾ। ਕੀ ਮਾੜਾ ਅੱਖਰ, ਗੱਜ ਕੇ ਬੋਲੋ,
ਸਤਨਾਮ ਸ੍ਰੀ ਵਾਹਿਗੁਰੂ।
ਸੋ ਸਾਧ ਸੰਗਤ ਜੀ ਕਹਿੰਦੇ, ਧੰਨ ਗੁਰੂ ਨਾਨਕ ਸਾਹਿਬ, ਸਾਧ ਸੰਗਤ ਜੀ ਬਿਲਕੁਲ ਸਾਖਿਆਤ ਹੋਏ। ਇਹ ਨਹੀਂ ਕਿ ਮਹਾਰਾਜ ਭੋਜਨ ਦੇ ਭੁੱਖੇ, ਪ੍ਰੇਮ ਦੇ ਭੁੱਖੇ। ਪਰ ਪ੍ਰੇਮ ਉਹ ਹੀ ਕਰ ਸਕਦਾ ਜਿਹਦੇ ਕੋਲ ਪ੍ਰੇਮ ਹੋਵੇ, ਨੇਮ ਹੋਵੇ, ਪ੍ਰੇਮ ਹੋਵੇ, ਸ਼ਰਧਾ ਹੋਵੇ, ਭਗਤੀ ਹੋਵੇ। ਜਿਹਦੇ ਕੋਲ ਹੀ ਨਹੀਂ, ਉਹਨੂੰ ਕਰਨਾ ਵੀ ਕੀ ਹੈ? ਪ੍ਰੇਮ ਹਰੇ ਕਰ ਸਕਦਾ, ਇਹ ਤਾਂ ਗੁਰੂ ਦੀ ਬਖਸ਼ਿਸ਼। ਆਪਣਾ ਲਾਇਆ ਪਿਰਮ ਨਾ ਲੱਗੇ, ਜੇ ਲੋਚਿਆ ਸਭ ਖੋਏ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵ ਹੈ। ਕਹਿਣ ਦੇ ਜਿਹਦੀ ਉੱਤੇ ਕਿਰਪਾ ਹੋ ਜਾਵੇ, ਉਹਨੂੰ ਮਿਲਦੀਆਂ ਚੀਜ਼ਾਂ ਐਵੇਂ ਮਿਲ ਜਾਂਦੀਆਂ। ਬਹੁਤ ਜਨਮਾਂ ਦੀ ਕਮਾਈ, ਗੁਰੂ ਦੀ ਕਿਰਪਾ, ਬਖਸ਼ਿਸ਼। ਸੋ ਸਾਧ ਸੰਗਤ ਜੀ, ਇੱਕ ਨਾਸਤਕ ਬੰਦਾ ਇਹੋ ਜਿਹਾ ਵੀ ਹੁੰਦੇ ਵੀ ਕੀ ਬਾਬਾ ਆਨੰਦ ਸਿੰਘ ਨੇ ਇਹ ਐਵੇਂ ਗੱਲ ਚਲਾਈ ਹੈ, ਜਾਂ ਉਹਨਾਂ ਦੇ ਚੇਲਿਆਂ ਨੇ, ਕਿ ਹੈ ਵੀ ਬਾਬਾ ਜੀ ਤਾਂ ਆਪਣੇ ਆਨੰਦ 'ਚ ਮਗਨ ਸੀ ਨਾ, ਕਿਉਂਕਿ ਜਿਹੜਾ ਪ੍ਰੇਮ 'ਚ ਮਸਤ ਹੋ ਜਾਂਦਾ ਉਹਨੂੰ ਦੂਏ ਪਾਸੇ ਧਿਆਨ ਨਹੀਂ, ਉਹ ਤਾਂ ਆਪਣੀ ਸੇਵਾ 'ਚ ਰੁੱਝ ਜਾਂਦਾ, ਇੱਕ ਮਿਕ ਅਭੇਦ ਹੋ ਜਾਂਦਾ। ਮਹਾਰਾਜ ਸਾਖਿਆਤ ਹੋਏ, ਜੋ ਵੀ ਸੇਵਾ ਹੁੰਦੀ ਹੈ ਉਸੇ ਢੰਗ ਨਾਲ, ਬੜੀ ਸੁਚੱਜੇ ਢੰਗ ਨਾਲ ਨਿਭਾਈ। ਭੋਜਨ ਮਹਾਰਾਜ ਨੇ ਅੰਗੀਕਾਰ ਕੀਤਾ ਅਤੇ ਮਹਾਰਾਜ ਫਿਰ ਗੁਪਤ ਹੋ ਗਿਆ ਸਰਗੁਣ ਤੋਂ ਨਿਰਗੁਣ ਸਰੂਪ 'ਚ। ਉਹਨ ਸਾਧ ਸੰਗਤ ਜੀ ਪਿੱਛੋਂ ਥੋੜ੍ਹੀ ਜਿਹੀ ਕਨਾਤ ਪਾੜ ਲਈ, ਕਨਾਤ ਪੜ ਕੇ ਵਿੱਚੀਆਂ ਉਹ ਦੇਖਦਾ ਰਿਹਾ ਅੱਖ ਲਾ ਕੇ ਵੀ ਐਵੇਂ ਹੈ ਕਿ ਹੈ ਵੀ ਐਵੇਂ ਕਨਾਤਾਂ ਦੇ ਓਹਲੇ ਕਰਕੇ ਬਨੌਟੀ ਕੰਮ ਬਣਾਇਆ ਹੋਇਆ ਲੈ ਲਓ ਸ਼ੰਕਾਬਾਦੀ ਕਿੱਥੇ ਤੁਸੀਂ ਪਹੁੰਚਦੇ ਇਹ ਨਹੀਂ ਨੇੜੇ ਟਿਕਦੇ ਪੂਰਾ ਅੰਤ ਲੈਣ ਤੇ ਜਾਂਦੇ ਪਰ ਮਹਾਰਾਜ ਕਹਿੰਦੇ ਅੰਤ ਕੋ ਚਾਹਨ ਜੋ ਗਏ ਸੇ ਆਏ ਅੰਤ ਗਵਾਏ ਜੀਓ ਲੂਣ ਦੀ ਡਲੀ ਰੱਸੀ ਨਾ ਬੰਨ ਕੇ ਸਮੁੰਦਰ 'ਚ ਸੁੱਟ ਦਿਓ ਪਾਣੀ 'ਚ ਖੁਰ ਜੂ ਦੱਸ ਦਿਓ ਮੁੜ ਕੇ ਅੰਤ ਇਹਨਾਂ ਦਾ ਜੀਵਨ ਲੂਣ ਦੀ ਡਲੀ ਤੋਂ ਵੱਧ ਨਹੀਂ ਹੁੰਦਾ ਅਤੇ ਅੰਤ ਦੱਸੋ ਇਹ ਕੀ ਲੈਣਗੇ ਜਿਨ੍ਹਾਂ ਦੀ ਆਪਣੀ ਔਕਾਤ ਹੀ ਕੋਈ ਨਹੀਂ ਜੀਵਨ ਹੀ ਕੋਈ ਨਹੀਂ ਅੰਤ ਦੇਖ ਲਓ ਕਿਵੇਂ ਲੈਂਦੇ ਐਵੋ ਅੱਖ ਲਾਈ ਹੋਈ ਕਿਰਿਆ ਹੋ ਬਾਬਾ ਜੀ ਦਾ ਨੇਤਰ ਕੁਦਰਤੀ ਉੱਧਰ ਚਲ ਗਿਆ ਦਿਲੇ ਦੇਖਿਆ ਆਹ ਤਾਂ ਚੋਰ ਸਾਨਾ ਲਾਈ ਬੈਠਾ ਗੱਜ ਕੇ ਬੋਲੋ ਦੇ ਲਓ ਕਈ ਤਾਂ ਲਾਉਂਦੇ ਨਾ ਸਾਨਾ ਮਾਲ ਮਤਾ ਸਾਂਭਣ ਲਈ ਇਹ ਸਨ ਲਾਈ ਬੈਠਾ ਵੀ ਬਾਬਾ ਨਾਨਕ ਸਿੰਘ ਨੂੰ ਗੁਰੂ ਨਾਨਕ ਦੇ ਦਰਸ਼ਨ ਹੁੰਦੇ ਆ ਕਿ ਨਹੀਂ ਭੋਗ ਲਵਾਉਂਦੇ ਆ ਕਿ ਨਹੀਂ ਆ ਵੇਖ ਲਓ ਸ਼ੰਕਾਬਾਦੀ ਇਹ ਸਨ ਇਸ ਕੰਮ ਲਈ ਲਾਈ ਬੈਠਾ ਬਾਬਾ ਜੀ ਦੀ ਦਰੇਟੀ ਚਲ ਬਾਬਾ ਜੀ ਦੇ ਮਨ 'ਚ ਆਇਆ ਵੇਖੋ ਕਿੱਡਾ ਇਹ ਨੀਚ ਆਦਮੀ ਹੈ ਇਹਨੂੰ ਯਕੀਨ ਨਹੀਂ ਕਿ ਮਹਾਰਾਜ ਆਪਣੇ ਪਿਆਰੇ ਸਿੱਖਾਂ ਦਾ ਭੋਜਨ ਅੰਗੀਕਾਰ ਕਰਦੇ ਰੋਜ਼ ਆਪਣਾ ਕਰਾ ਪ੍ਰਸ਼ਾਦ ਦੇਗਾਂ ਕਰਦੇ ਵੀ ਮਹਾਰਾਜ ਭੋਗ ਲਾਉਂਦੇ ਕਿ ਨਹੀਂ ਇਹ ਛੰਕੇ 'ਤੇ ਖੜਾ ਹਿੰਦੂ ਹਾਲੇ ਤੱਕ ਯਕੀਨ ਕਰੀ ਬੈਠੇ ਇਹਨੂੰ ਯਕੀਨ ਨੇ ਬਾਬਿਆਂ ਦੀ ਰਸਨਾ ਤੋਂ ਸਾਧ ਸੰਗਤ ਜੀ ਬਚਨ ਨਿਕਲ ਗਿਆ ਉਹ ਬਾਂਦਰਾ ਉਹ ਬਾਂਦਰਾ ਉਹ ਬਾਂਦਰਾ ਤੈਨੂੰ ਗੁਰੂ ਦੀ ਕਿਰਿਆ 'ਤੇ ਯਕੀਨ ਨੇ ਬਾਜੀ ਖਾਨੇ ਹੋ ਗਈ ਪੈਰੋਂ ਮਿੱਟੀ ਨਿਕਲ ਗਈ ਡਰ ਗਿਆ ਬਹੁਤ ਜ਼ਿਆਦਾ ਕਿ ਹੁਣ ਬ੍ਰਹਮ ਗਿਆਨੀਆਂ ਦਾ ਬਚਨ ਨਹੀਂ ਜਾ ਸਕਦਾ ਡਿੱਗ ਪਿਆ ਚਰਨਾਂ 'ਚ ਬਖਸ਼ ਲਓ ਕਹਿਣ ਲੱਗੇ ਹੁਣ ਤਾਂ ਬਚਨ ਨਿਕਲ ਗਿਆ ਇਸ ਜੂਨ 'ਚ ਜਾਣਾ ਹੀ ਪੈ ਗਿਆ ਤੂੰ ਗੁਰੂ ਨਾਨਕ ਸਾਹਿਬ ਦੇ ਉੱਤੇ ਤਰਕ ਕੀਤੀ ਇਹ ਫਲ ਤੈਨੂੰ ਭੋਗਣਾ ਪਿਆ ਬਸ ਉਹਨੂੰ ਕੋਈ ਤਕਲੀਫ ਹੋਈ ਉਹ ਸਾਧ ਸੰਗਤ ਜੀ ਸਰੀਰ ਤਿਆਗ ਗਿਆ ਉਹਨੂੰ ਸਾਧ ਸੰਗਤ ਜੀ ਫਿਰ ਅਗਲੀ ਜੂਨ ਬਾਂਦਰ ਦੀ ਮਿਲੀ ਆਹ ਵੇਖ ਲਓ ਜਿਹੜਾ ਤਰਕ ਕਰਨੇ ਆਪਾਂ ਤਰਕਾਂ ਛੱਡਦੇ ਹੀ ਦਿਨ ਰਾਤ ਕਰੀ ਜਾਂਦੇ ਆਹ ਦੇਖ ਲਓ ਇੱਕ ਵਾਰੀ ਤਰਕ ਕੀਤੀ ਅਤੇ ਕਿਹੜੀ ਜੂਨ 'ਚ ਜਾਣਾ ਪਿਆ ਅਤੇ ਜਿਹੜੇ ਗੁਰੂ ਘਰ 'ਤੇ ਤਰਕ ਕਰਦੇ ਆ ਦੇਖ ਲਓ ਫਿਰ ਅੱਜ ਇੱਕ ਸਿੱਖਿਆ ਦੀ ਗੱਲ ਹੈ ਬਹੁਤ ਸਿੱਖਿਆ ਦਾ ਬਚਨ ਭਾਈ ਗੁਰਦਾਸ ਵੀ ਕਹਿੰਦੇ ਛੰਕਾ ਮਨੋ ਮਿਟਾਏ ਕੇ ਪਰਪਕਾਰ ਕਰੇ ਕ੍ਰਿਸ਼ਨ ਜੀ ਵੀ ਕਹਿੰਦੇ ਸੰਸਾ ਆਤਮਾ ਬਨਾਸ਼ ਜਿਹੜਾ ਗੁਰੂ 'ਤੇ ਛੰਕਾ ਕਰਦਾ ਨਾ ਉਹ ਅੱਜ ਵੀ ਗਿਆ ਅਤੇ ਕੱਲ੍ਹ ਵੀ ਗਿਆ ਹੁਣ ਤਾਂ ਸਿੱਖਾਂ ਕੋਲ ਛੰਕ ਹੀ ਬਹੁਤ ਹਰ ਗੱਲ 'ਤੇ ਛੰਕ ਯਕੀਨ ਹੀ ਨਹੀਂ ਸੋ ਸਾਧ ਸੰਗਤ ਜੀ ਸਮਾਂ ਬੀਤਦਾ ਗਿਆ ਰਾਗੀ ਸਾਹਿਬ ਕਹਿੰਦੇ ਬਾਬਾ ਜੀ ਦੇਹਰਾਦੂਨ ਜਾ ਰਹੇ ਇੱਕ ਬਾਂਦਰ ਕਾਰ ਦੇ ਮੂਹਰੇ ਲਿਟ ਗਿਆ ਲੱਤਾਂ ਨਸਾਲ ਕੇ ਬੜੇ ਹੋਰਨ ਦੇ ਤੇ ਹਿੱਲੇ ਹੀ ਨਾ ਬਾਬਾ ਜੀ ਬਾਹਰ ਆ ਕਰਕੇ ਆਪਣਾ ਚਰਨ ਬਾਂਦਰ ਦੇ ਸਿਰ ਨੂੰ ਛੁਆ ਦਿੱਤਾ ਜਿਲ੍ਹੇ ਛੁਆਇਆ ਸਾਧ ਸੰਗਤ ਜੀ ਉਦੋਂ ਹੀ ਧੌਣ ਲੁਟਕ ਗਈ ਪ੍ਰਾਣ ਨਿਕਲ ਗਏ ਪ੍ਰੇਮੀਆਂ ਨੇ ਪੁੱਛਿਆ ਮਹਾਰਾਜ ਇਹ ਕੌਤਕ ਹੀ ਫਿਰ ਬਚਨ ਦੱਸਿਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ 'ਚੋਂ ਸਾਖਿਆਤ ਗੁਰੂ ਨਾਨਕ ਸਾਹਿਬ ਨੂੰ ਕਰਕੇ ਭੋਗ ਲਵਾ ਰਹੇ ਸੀ ਅਤੇ ਇਹਨ ਸ਼ੰਕਾ ਕੀਤੀ ਸੀ ਸਾਤੋਂ ਬਚਨ ਨਿਕਲ ਗਿਆ ਸੀ ਗੱਜ ਕੇ ਬੋਲੋ ਇਹ ਰਾਗੀ ਕੇਹਰ ਸਿੰਘ ਜੀ ਨੇ ਸਾਨੂੰ ਬਚਨ ਸੁਣਾਇਆ ਜਾਣੀ ਗਾਂਹ ਸੁਣਦੇ ਨਹੀਂ ਆਏ ਵੀ ਹੁਣ ਗਾਂਹ ਸੁਣਾ ਤਾਂ ਸਿੱਧਾ ਸਾ ਬਚਨ ਕੀਤਾ ਉਹ ਮਹਾਂਪੁਰਖ ਬਚਨ ਸੁਣਾਓ ਸਾਧ ਸੰਗਤ ਜੀ ਇਹ ਹੈ ਜਿਹੜੇ ਗੁਰੂ 'ਤੇ ਤਰਕਾਂ ਕਰਦੇ ਪਰ ਗੁਰੂ ਘਰ 'ਤੇ ਜਿਹੜੇ ਵਿਸ਼ਵਾਸ ਰੱਖਦੇ ਆ ਜਿਵੇਂ ਬਾਬਾ ਨੰਦ ਸਿੰਘ ਨੇ ਬਾਬਾ ਜਵਾਨ ਸਿੰਘ ਨੇ ਰੱਖਿਆ ਕਿੱਡੀਆਂ ਬਰਕਤਾਂ ਪ੍ਰਾਪਤ ਕੀਤੀਆਂ ਸੋ ਸਾਧ ਸੰਗਤ ਜੀ
ਕਥਾ ਪ੍ਰਸੰਗ ਸੁਣਨ ਦਾ ਪ੍ਰਯੋਜਨ ਇਹ ਹੈ, ਜੇ ਸਾਡੇ ਮਨ 'ਚ ਕੋਈ ਸ਼ੰਕੇ ਨਾ, ਅੱਜ ਤੋਂ ਸਾਰੇ ਕੰਡੇ ਹਿਰਦੇ 'ਚ ਚੁਣ ਦਿਓ, ਹਿਰਦਾ ਸਾਫ਼ ਕਰਕੇ ਸੱਚੇ ਇਰਾਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਮਹਾਂਪੁਰਸ਼ਾਂ ਦੇ ਬਚਨ 'ਤੇ ਸ਼ਰਧਾ ਵਿਸ਼ਵਾਸ ਧਾਰੋ। ਫਿਰ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਬੰਦਾ ਨਰਕਾਂ ਨੂੰ ਜਾਏ, ਫਿਰ ਗੁਰੂ ਜਾਮਨ ਬਣਦਾ। ਆਓ ਸਤਿਗੁਰੂ ਜੀ ਨੇ ਜੋ ਸ਼ਬਦ ਬਖਸ਼ਿਆ ਉਸ ਦੀ ਵਿਚਾਰਧਾਰਾ ਸਰਵਣ ਕਰੀਏ। ਹਜ਼ੂਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ।
ਸਲੋਕ ਮਹਲਾ ਦੂਜਾ।
ਹਾਂਜੀ, ਸਲੋਕ ਦੇ ਵਿੱਚ ਧੰਨ ਗੁਰੂ ਅੰਗਦ ਸਾਹਿਬ ਜੀ ਸ਼ਬਦ ਉਚਾਰਦੇ ਹਨ।
ਸਾਵਣ ਆਇਆ ਹੈ ਸਖੀ,
ਹੇ ਜਗਿਆਸੂਓ, ਸਾਵਣ ਦਾ ਮਹੀਨਾ ਆਇਆ ਹੈ। ਤੇ ਜਿਵੇਂ ਸਾਵਣ ਦੇ ਮਹੀਨੇ ਵਰਖਾ ਹੁੰਦੀ ਹੈ, ਸਾਰੀ ਬਨਚਰ ਹਰਿਆਵਲ ਹੋ ਜਾਂਦੀ ਹੈ, 84 ਲੱਖ ਜੂਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ, ਇਸੇ ਤਰ੍ਹਾਂ ਸਾਵਣ ਦੇ ਮਹੀਨੇ ਜਿਵੇਂ ਬੱਦਲਾਂ ਤੋਂ ਮੀਂਹ ਵਰਦਾ, ਸਾਰੀ ਧਰਤੀ ਖੁਸ਼ਹਾਲੀ ਨਾਲ ਭਰ ਜਾਂਦੀ ਹੈ, ਸਾਰੇ ਜੀਵ ਖੁਸ਼ ਹੋ ਜਾਂਦੇ ਹਨ।
ਕੰਤੈ ਚਿਤ ਕਰੇ ਹੋ,
ਇਸੇ ਤਰ੍ਹਾਂ ਸਾਵਣ ਦੇ ਮਹੀਨੇ ਕਿਸੇ ਦਾ ਖਿਆਲ ਹੁੰਦਾ, ਅੱਜ ਪੂੜੇ ਖਾਈਏ ਜੀ, ਖੀਰ ਖਾਈਏ ਜੀ, ਕਈਆਂ ਨੇ ਟੋਟਕਾ ਬਣਾਇਆ ਹੋਇਆ, ਆਇਓ ਕੌਣ ਅਪਰਾਧੀ ਜਿਨ ਸਾਵਣ ਖੀਰ ਨਾ ਖਾਧੀ, ਤੇ ਜੇ ਅੱਗੇ ਪਿੱਛੇ ਖਾ ਲਾਂਗੇ ਤੇ ਕੀ ਹੋ ਜੂ, ਗੱਜ ਕੇ ਬੋਲੋ। ਉਹ ਮੀਂਹ ਪੈਂਦਾ ਹੁੰਦਾ, ਬਾਹਰ ਨਿਕਲਣ ਨੂੰ ਚਿੱਤ ਨਹੀਂ ਕਰਦਾ, ਇਹ ਕੋਈ ਨਾ ਕੋਈ ਤਾਂ ਮੂੰਹ ਕਰਾਰਾ ਹੋਣਾ ਹੀ ਚਾਹੀਦਾ ਨਾ, ਜਾਂ ਮਿੱਠਾ ਹੋਵੇ ਜਾਂ ਲੂਣ ਵਾਲਾ ਹੋਵੇ, ਉਦਣ ਫਿਰ ਜ਼ਿਆਦਾ ਕੰਮ ਚੱਲਦਾ ਕੂੜਿਆਂ ਪੜਿਆਂ। ਸਗੋਂ ਜਦੋਂ ਵਿਹਲਾ ਬੈਠਾ ਹੋਵੇ, ਭਾਰੀਆਂ ਚੀਜ਼ਾਂ ਖਾਓ ਤੇ ਬਿਮਾਰ ਹੋ। ਪਰ ਸਾਡੇ ਦੇਸ਼ 'ਚ ਇਹ ਹੈ ਕਿ ਜਿੱਦਣ ਵਿਹਲੇ ਹੋ ਜਾਈਏ ਉਦਣ ਮੋਛੇ ਜ਼ਿਆਦਾ ਲਾਉਣੇ, ਜ਼ਿਆਦਾ ਮੋਰਚਾ ਲਾਉਣਾ। ਉਦੋਂ ਵਿਹਲਾ ਬੰਦਾ ਭਾਰੀ ਚੀਜ਼ ਖਾਊ ਬਿਮਾਰ ਹੋ, ਉਸ ਦਿਨ ਸਗੋਂ ਹੌਲਾ ਭੋਜਨ ਖਾਣਾ ਚਾਹੀਦਾ। ਪਰ ਆਪਾਂ ਇਹ ਕੰਮ ਕਰਦੇ, ਮਾਈਆਂ ਨੇ ਜਿੱਦਣ ਵਰਤ ਰੱਖਣਾ ਹੋਵੇ ਨਾ, ਅੱਗੇ ਦਾ ਟਾਈਮ ਨਾ ਰੋਟੀ ਹੁੰਦੀ, ਉਦਣ ਤੜਕੇ 4 ਵਜੇ ਸੇਵੀਆਂ ਤੇ ਪਰੌਠੇ ਚੱਲਣੇ, ਗੱਜ ਕੇ ਬੋਲੋ
ਸਤਨਾਮ ਸ੍ਰੀ ਵਾਹਿਗੁਰੂ।
ਸੂਰਜ ਛਿਪਣ ਤੋਂ ਬਾਅਦ ਫੇਰ ਤਕੜਾ ਮੋਰਚਾ ਲਾਉਣਾ, ਵਿਚਾਲੇ ਵਿਚਾਲੇ ਵਰਤਿਆ ਜੀ, ਤੇ ਜਿਨ ਤੜਕੇ ਦੁੱਪੜ ਪਰੌਠੇ ਖਾ ਲੈ, ਉਹ ਤਾਂ ਤੁਸੀਂ ਡੰਡਾ ਲੈ ਕੇ ਵੀ ਖੜ ਜਾਓ, ਅਲੇ ਰੋਟੀ ਖਾ ਖਾਂਦਾ ਅਗਲਾ, ਕਿਉਂ ਖਾਊਗਾ, ਢਿੱਡ ਦਾ ਭਰਿਆ ਹੋਇਆ। ਸੋ ਸਾਧ ਸੰਗਤ ਜੀ ਮਹਾਰਾਜ ਇੱਥੇ ਕਹਿੰਦੇ ਕੰਤ ਹੈ ਚਿੱਤ ਕਰੋ, ਕੰਤ ਜੋ ਵਾਹਿਗੁਰੂ ਆ, ਸਾਵਣ ਦੇ ਮਹੀਨੇ ਜਦੋਂ ਬੱਦਲਾਂ ਦੀ ਘਨਘੋਰ ਬਿਜਲੀਆਂ ਲਸ਼ਕਦੀਆਂ ਹਨ, ਮੀਂਹ ਪੈਂਦਾ, ਸਾਰੀ ਧਰਤੀ 'ਤੇ ਖੁਸ਼ਹਾਲੀ ਆਉਂਦੀ, ਤੁਸੀਂ ਖੁਸ਼ੀ ਵਿੱਚ ਸ਼ਰਾਬਾਂ ਨਾ ਪੀਓ, ਹੋਰ ਸਾਧ ਸੰਗਤ ਚਟਪਟੇ ਭੋਜਨ ਨਾ ਖਾਓ, ਉਸ ਵੇਲੇ ਬਹਿ ਕੇ ਉਸ ਮਾਲਕ ਕੰਤ ਦੀ ਯਾਦ ਵਿੱਚ ਉਹਦੀ ਬੰਦਗੀ ਕਰਨਾ ਕਰੋ।
ਨਾਨਕ ਝੂਰ ਮਰੈ ਦੁਹਾਗਣੀ,
ਜਿਹੜੀਆਂ ਦੁਹਾਗਣ ਛੁੱਟੜ ਔਰਤਾਂ ਹਨ, ਉਹਨਾਂ ਨੂੰ ਪਤੀਵਰਤਾ ਔਰਤਾਂ ਵਾਲਾ ਸਤਿਕਾਰ ਮਾਣ ਅਤੇ ਪਿਆਰ ਮਿਲਦਾ ਨੇ, ਉਹ ਸਾਧ ਸੰਗਤ ਝੁਰੇਵੇਂ ਵਿੱਚ ਝੋਰੇ ਵਿੱਚ ਹੀ ਮਰ ਜਾਂਦੀਆਂ ਹਨ। ਇਸ ਤਰ੍ਹਾਂ ਜਿਹੜੇ ਬਾਬਾ ਆਨੰਦ ਸਿੰਘ, ਬਾਬਾ ਜਵਾਲਾ ਸਿੰਘ ਵਰਗੇ, ਬਾਬਾ ਅਤਰ ਸਿੰਘ ਵਰਗੇ ਗੁਰਮੁਖ ਪਿਆਰੇ ਮਹਾਂਪੁਰਖ ਹਨ, ਗੁਰੂ ਦੀ ਜਦੋਂ ਬਖਸ਼ਿਸ਼ ਲੈ ਲਈ, ਸਾਰੇ ਵਿਸ਼ਵ ਦੇ ਉੱਤੇ ਉਹਨਾਂ ਦਾ ਸਤਿਕਾਰ ਹੁੰਦਾ। ਕਈ ਫਿਰ ਐਸੇ ਮਨਮੁੱਖ ਆ, ਸਤਿਕਾਰ ਦੇਖ ਕੇ ਜਰ ਹੁੰਦਾ ਨੇ, ਫਿਰ ਨਿੰਦਿਆ ਕਰੀ ਜਾਂਦੇ। ਉਹਨਾਂ ਦਾ ਜੀਵਨ ਸਾਹਿਤ ਛੁੱਟੜ ਔਰਤਾਂ ਦੀ ਨਿਆਈ ਹੈ ਮਨਮੁੱਖਾਂ ਦਾ, ਉਹਨਾਂ ਨੂੰ ਉਹ ਆਨੰਦ ਪ੍ਰਾਪਤ ਨਹੀਂ ਹੁੰਦਾ ਜੋ ਮਹਾਂਪੁਰਖਾਂ ਨੂੰ ਮਿਲਿਆ, ਉਹ ਫਿਰ ਝੋਰਿਆਂ ਵਿੱਚ ਝੂਰਦੇ ਹੀ ਮਰ ਜਾਂਦੇ ਹਨ।
ਜਿਨ ਅਵਰੀ ਲਾਗਾ ਨੇ ਹੋ,
ਜਿਨ੍ਹਾਂ ਦਾ ਪਰਮੇਸ਼ਰ ਨੂੰ ਛੱਡ ਕੇ ਅਵਰ ਹੋਰ ਮਾਇਆ ਪਦਾਰਥਾਂ ਦਵੈਤਵਾਦ ਵਿੱਚ ਪਿਆਰ ਲੱਗਾ ਹੋਇਆ ਹੈ।
ਮਹਲਾ ਦੂਜਾ।
ਸਤਿਗੁਰੂ ਜੀ ਆਪ ਹੀ ਆਪਣੀ ਰਸਨਾ ਤੋਂ ਸਲੋਕ ਦੀ ਵਿਆਖਿਆ ਹੋਰ ਵਿਸਥਾਰ ਵਿੱਚ ਦੱਸਦੇ ਹਨ।
ਸਾਵਣ ਆਇਆ ਹੈ ਸਖੀ,
ਇਹ ਗੁਰੂ ਰੂਪੀ ਸਾਵਣ ਸਾਧ ਸੰਗਤ ਜੀ, ਜਿਵੇਂ ਸਾਵਣ ਦੇ ਮਹੀਨੇ 'ਚ ਘਟਾਂ ਆਉਂਦੀਆਂ ਹਨ, ਘਟਾਂ ਦੀ ਘਨਘੋਰ ਵਰਖਾ ਹੁੰਦੀ, ਆਨੰਦ ਹੁੰਦਾ, ਗੁਰੂ ਰੂਪੀ ਸਾਵਣ ਆਇਆ, ਉਸਨੇ ਗਿਆਨ ਦੀ ਵਰਖਾ ਕਰਕੇ ਜਿਹੜੇ ਹਿਰਦੇ ਰੂਪੀ ਭੂਮੀ ਬੰਜਰ ਬਣ ਚੁੱਕੀ ਸੀ, ਸ਼ੁਭ ਗੁਣਾਂ ਦੀ ਅੰਗੂਰੀ ਸੁੱਕ ਗਈ ਸੀ, ਖਤਮ ਹੋ ਗਈ ਸੀ, ਜਦੋਂ ਸਤਿਗੁਰੂ ਜੀ ਨੇ ਗੁਰਬਾਣੀ ਦੀ ਨਾਮ ਰੂਪੀ ਵਰਖਾ ਕੀਤੀ, ਸ਼ੁਭ ਗੁਣਾਂ ਦੀ ਖੇਤੀ ਜਿਹੜੀ ਸੀ ਪ੍ਰਫੁੱਲਿਤ ਹੋ ਗਈ। ਇਹ ਗੁਰੂ ਰੂਪੀ ਸਾਵਣ ਦੇ ਆਉਣੇ ਨਾਲ 84 ਲੱਖ ਜੀਵਾਂ ਦੇ ਹਿਰਦਿਆਂ ਰੂਪੀ ਖੇਤੀਆਂ ਵਿੱਚ ਬਹੁਤ ਹੀ ਵੱਡਾ ਸ਼ੁਭ ਗੁਣਾਂ ਦਾ ਲਾਭ ਹੋਇਆ ਹੈ।
ਜਲ ਹਰ ਬਰਸਨਹਾਰ
ਗੁਰੂ ਰੂਪੀ ਜਲ ਹਰ ਜੋ ਬੱਦਲ ਹੈ ਉਹ ਹਰ ਜਗ੍ਹਾ ਊਚ ਨੀਚ ਦੇ ਹਿਰਦੇ ਵਿੱਚ ਗਿਆਨ ਦੀ ਬ੍ਰਿਸ਼ਟੀ ਕਰਨ ਵਾਲੇ ਹਨ। ਜਿਵੇਂ ਦੂਸਰੇ ਮੀਂਹ ਨਾਲ ਨੀਵੀਆਂ ਉੱਚੀਆਂ ਜਗ੍ਹਾ ਵਿੱਚ ਸਾਰੀ ਫਸਲ ਸਰਸਬਜ ਹੋ ਜਾਂਦੀ ਹੈ, ਗੁਰੂ ਸਾਹਿਬ ਨੇ ਵੀ ਸਾਧ ਸੰਗ ਗਰੀਬ ਅਮੀਰ ਹੋਵੇ, ਕੋਈ ਹੋਵੇ, ਬੁੱਧੀਵਾਨ ਹੋਵੇ, ਮੂਰਖ ਹੋਵੇ, ਸਾਰਿਆਂ ਨੂੰ ਆਪਣੇ ਉਪਦੇਸ਼ ਗਿਆਨ ਦੀ ਵਰਖਾ ਨਾਲ ਤਰੋ ਤਾਜ਼ਾ ਕਰ ਦੇਣਾ ਕੀਤਾ ਹੈ।
ਨਾਨਕ ਸੁਖ ਸਵਣ ਸੁਹਾਗਣੀ
ਜਿਨ੍ਹਾਂ ਦਾ ਸਤਿਗੁਰੂ ਪਰਮੇਸ਼ਰ ਨਾਲ ਮਿਲਾਪ ਹੋ ਗਿਆ ਉਦੋਂ ਉਹ ਸਦਾ ਹੀ ਸੁਖ ਸਵਣ। ਸੌਣਾ ਕੀ ਹੈ? ਸਮਾਧੀ ਲਾ ਕੇ ਧਿਆਨ ਵਿੱਚ ਜੋ ਇਸਤਤ ਹੋਣਾ, ਜਿਵੇਂ ਸੌਣ ਲੱਗਿਆਂ ਸਾਰੇ ਫੁਰਨੇ ਨੀਂਦ ਦੁਆਰਾ ਲੈ ਹੋ ਜਾਂਦੇ ਨੇ ਅਗਿਆਨਤਾ 'ਚ, ਇੱਥੇ ਗਿਆਨ ਜਾਗਰਤ ਨਾਲ ਸਾਰੇ ਸੰਕਲਪ ਖਤਮ ਹੋ ਜਾਂਦੇ, ਉਹ ਸਮਾਧੀ ਦਾ ਅਨੁਭਵ ਕਰਦੇ ਹਨ।
ਜਿਨ ਸਹਿ ਨਾਲ ਪਿਆਰ
ਬੁਰਾਈਆਂ ਵੱਲੋਂ ਸੌ ਜਾਂਦੇ ਹਨ ਅਤੇ ਸਾਹਿਬ ਸੰਗਤ ਵੱਲੋਂ ਮਨਮੁੱਖਾਂ ਦੀ ਸੁਸਾਇਟੀ ਵੱਲੋਂ ਸੌ ਜਾਣਾ ਕਿ ਭਾਵ ਤਿਆਗ ਕਰ ਦੇਣਾ ਅਤੇ ਗੁਰੂ ਵੱਲ ਸਦਾ ਵਾਸਤੇ ਜਾਗ ਪੈਂਦੇ ਹਨ। ਐਸੇ ਜਿਹੜੇ ਹਨ ਉਹਨਾਂ ਦਾ ਸਦਾ ਵਾਹਿਗੁਰੂ ਪਰਮੇਸ਼ਰ ਨਾਲ ਪਿਆਰ ਬਣਿਆ ਰਹਿੰਦਾ ਹੈ। ਫਿਰ ਪੜ੍ਹ ਹੋ ਗਿਆ ਜੀ। ਸੋ ਸਾਧ ਸੰਗਤ ਜੀ, ਇਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਹੀ ਮਹਾਨ ਰਹਿਮਤ ਔਰ ਬਖਸ਼ਿਸ਼ ਕੀਤੀ ਹੈ। ਇਹ ਸੁਭਾਗਾ ਸਮਾਂ ਆਪਾਂ ਸਮਝਦੇ ਹਾਂ ਕਿ ਇੱਥੇ ਬੈਠੇ ਟਾਈਮ ਪਾਸ ਕਰਦੇ ਨਹੀਂ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨਾਂ 'ਚ ਆਉਂਦੇ ਹਨ, ਜੇ ਤੁਸੀਂ ਅੰਦਰੋਂ ਸ਼ਰਧਾ ਨਾ ਆਉਂਦੇ ਹੋ, ਤੁਹਾਡੀ ਸਾਰਿਆਂ ਦੀ ਹਾਜ਼ਰੀ ਧੰਨ ਗੁਰੂ ਨਾਨਕ ਸਾਹਿਬ ਦੇ ਰੋਜ਼ ਨਾਮ 'ਚ ਰਜਿਸਟਰ ਵਿੱਚ ਲੱਗਦੀ ਹੈ ਅਤੇ ਜਿਹੜਾ ਵਿਦਿਆਰਥੀ ਹਾਜ਼ਰ ਨਾ ਹੋਵੇ, ਹਾਜ਼ਰੀਆਂ ਘੱਟ ਜਾਣ, ਉਹਨੂੰ ਫਿਰ ਕੋਈ ਬਹਿਣ ਦਿੰਦਾ ਇਮਤਿਹਾਨ 'ਚ? ਜਦ ਇਮਤਿਹਾਨ 'ਚ ਇਹਨਾਂ ਬਹੁ ਪੇਪਰ ਇਹਨਾਂ ਦਿਉ ਅਤੇ ਸਰਟੀਫਿਕੇਟ ਕਿੱਥੋਂ ਮਿਲੂ? ਇਹ ਗੁਰੂ ਘਰ ਵਿੱਚ ਵੀ ਜਿਹੜਾ ਆਉਣਾ ਰੋਜ਼ ਹਾਜ਼ਰੀ ਲਵਾਉਣੀ ਹੈ, ਇਹ ਨਾ ਸਮਝਿਆ ਕਰੋ ਕਿ ਆਪਾਂ ਟਾਈਮ ਪਾਸ ਕਰਦੇ ਨਹੀਂ। ਸਾਧ ਸੰਗਤ ਜੀ, ਇਹ ਪਾਤਸ਼ਾਹ ਦੇ ਘਰ ਹਾਜ਼ਰੀ ਲਾਉਂਦੀ ਹੈ, ਇਸ ਕਰਕੇ ਨਾਗਾ ਨਾ ਪਾਇਆ ਕਰੋ, ਹਮ ਹਮ ਆ ਕੇ ਗੱਜ ਵੱਜ ਕੇ ਚੜ੍ਹਦੀ ਕਲਾ ਵਿੱਚ ਆਇਆ ਕਰੋ। ਇਹੋ ਜਿਹੀ ਹਾਜ਼ਰੀ ਨਹੀਂ ਲਾਉਣੀ। ਇਹ ਸੰਗਤ ਅੰਦਰ ਕਥਾ ਸੁਣਦੀ, ਆਪਾਂ ਬਾਹਰੋਂ ਬਾਹਰ ਕਿਸੇ ਦੇ ਮੌਜੇ ਪਾ ਕੇ ਚੱਲ ਜਾਈਏ, ਗੱਜ ਕੇ ਬੋਲੋ, ਇਹੋ ਜਿਹਾ ਕੰਮ ਵੀ ਬੜਾ ਕਰਦੇ। ਉਹ ਜਿਵੇਂ ਉੱਧਰ ਹੈ ਨਾ ਅੰਮ੍ਰਿਤਸਰ 'ਚ ਬਣਾਇਆ, ਗੁਰੂ ਅਰਜਨ ਜੋੜੇ ਚੱਕਣ ਤੋਂ ਨਹੀਂ ਵਰ ਜਾਣਾ, ਅਦੇ ਲਓ ਮਹਾਰਾਜ ਦਾ ਨਾਮ ਇਹਨਾਂ ਕੰਮਾਂ ਦੇ। ਕਹਿਣ ਲੱਗੇ ਭਾਊ ਮੱਸਿਆ ਸਾਡੇ ਵਾਸਤੇ ਲਾਈ ਨਾ ਗੁਰੂ ਅਰਜਨ ਦੇਵ ਨੇ, ਜਿਹੜੀ ਫਿੱਟ ਆ ਜੇ ਲੈ, ਗਰਮੀਆਂ ਨੂੰ ਗਰਮੀ ਵਾਲੀ, ਸਿਆਲ ਨੂੰ ਸਿਆਲ, ਇਹੋ ਜਿਹਾ ਕੰਮ ਨਹੀਂ ਆ ਕੇ ਗੁਰਦੁਆਰਿਆਂ 'ਚ ਕਰਨਾ। ਇਹਦਾ ਬੈਗ ਚੁੱਕ ਕੇ ਲੈ ਗਿਆ ਜਾਂ ਭਾਂਡਾ ਚੁੱਕ ਕੇ ਲੈ ਗਿਆ, ਜੁੱਤੀ ਚੁੱਕ ਕੇ ਲੈ। ਪਰਸੋਂ ਬਾਬਾ ਜੀ ਵੀ ਕਹਿੰਦੇ ਸੀ ਜੁੱਤੀਆਂ ਦਾ ਭਾਈ ਖਿਆਲ ਰੱਖਿਓ, ਦੇਖ ਲਓ ਜੋੜੇ ਤੁਹਾਡੇ ਤੇ ਖਿਆਲ ਬਾਬੇ ਗੱਜਣ ਸੋਹਣਾ ਨੂੰ ਆਉਂਦਾ, ਕਿਉਂਕਿ ਅਲਾਮਾ ਤਾਂ ਬਾਬਿਆਂ ਨੂੰ ਦੇਣਾ, ਬਾਬਾ ਜੀ ਤੁਹਾਡੇ ਗੁਰਦੁਆਰੇ ਕੀ ਆਈਏ, ਸਾਡੀਆਂ ਤਾਂ ਚੱਪਲਾਂ ਹੀ ਨਹੀਂ ਬਚਦੀਆਂ। ਇਉਂ ਨਹੀਂ ਭਾਈ ਕਰ, ਚੱਪਲਾਂ ਜੇ ਕਿਸੇ ਕੋਲ ਨਾ ਹੋਣ ਉਹਨਾਂ ਨੂੰ ਜ਼ਰੂਰ ਲੈ ਦਿਆ ਕਰੋ, ਕਿਸੇ ਗਰੀਬ ਕੋਲ ਜੋੜਾ ਨਾ ਹੋਵੇ, ਕੱਪੜਾ ਨਾ ਹੋਵੇ, ਰੋਟੀ ਨਾ ਮਿਲੇ, ਦਵਾਈ ਨਾ ਮਿਲੇ, ਉਹ ਜ਼ਰੂਰ ਇੰਤਜ਼ਾਮ ਕਰਦਾ। ਇਹ ਨਾ ਸ਼ੰਕਾ ਕਰਿਓ ਵੀ ਸਾਡੇ 'ਤੇ ਵੀ ਦੋਸ਼ ਲੱਗਦਾ। ਕਈ ਵਾਰੀ ਸੰਗਤ ਵਿੱਚ ਕਈ ਤਰ੍ਹਾਂ ਦੇ ਬੰਦੇ ਆ ਜਾਂਦੇ। ਸੋ ਮਹਾਰਾਜ, ਅਸੀਂ ਤਾਂ ਇਹੀ ਕਹਾਂਗੇ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ, ਅਸੀਂ ਬੁਰਾ ਕਿਹਦਾ ਕਿਉਂ ਜੇ ਤੁਸੀਂ ਸੱਚੇ ਪਾਤਸ਼ਾਹ ਕਿਰਪਾ ਕਰਨ, ਗੁਰੂ ਨਾਨਕ ਦੇ ਸਿਧਾਂਤਾਂ 'ਤੇ ਚੱਲਣ ਦੀ ਬਲ ਬੁੱਧੀ ਵਿਚਾਰ ਸਭ ਨੂੰ ਪ੍ਰਾਪਤ ਹੋ। ਸੋ ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ ਜੋ ਮਹਾਂਪੁਰਸ਼ਾਂ ਨੇ ਇਹ ਸਥਾਨ ਬਣਾਇਆ। ਤੁਸੀਂ ਰੋਜ਼ ਉਦਮ ਕਰਕੇ ਦੋਨੋਂ ਵੇਲੇ ਗੁਰੂ ਕੀ ਸੰਗਤ ਕਰਦੇ ਹੋ, ਗੁਰੂ ਕੀ ਸੰਗਤ ਵਿੱਚੋਂ ਹੀ ਸਾਰੀਆਂ ਬਰਕਤਾਂ ਪ੍ਰਾਪਤ ਹੋਣੀਆਂ। ਜਿਹੜੀ ਸੰਗਤ ਹੈ ਇਹ ਸਾਰੇ ਹੀ ਸ਼ੁਭ ਗੁਣਾਂ ਦੀ ਮਾਤਾ ਹੈ। ਜਿੰਨੇ ਸ਼ੁਭ ਗੁਣ ਹੈ ਨਾ ਇਹ ਸਤ ਸੰਗਤ ਵਿੱਚੋਂ ਹੀ ਪ੍ਰਾਪਤ ਹੁੰਦੇ। ਇੱਥੋਂ ਹੀ ਸੇਵਾ, ਇੱਥੋਂ ਹੀ ਸਿਮਰਨ, ਇੱਥੋਂ ਹੀ ਪਰਉਪਕਾਰ, ਇੱਥੋਂ ਹੀ ਦਾਨ, ਤੀਰਥ ਇਸ਼ਨਾਨ, ਕੁਰਬਾਨੀ, ਬ੍ਰਹਮ ਗਿਆਨ, ਪ੍ਰੇਮਾ ਭਗਤੀ, ਜੋ ਕੁਝ ਵੀ ਹੈ ਉਹ ਸਤ ਸੰਗਤ ਵਿੱਚੋਂ ਪ੍ਰਾਪਤ ਹੁੰਦਾ। ਜਿਹੜਾ ਸਤ ਸੰਗਤ ਨਾਲ ਜੁੜ ਗਿਆ, ਗੁਰੂ ਦੀ ਕਿਰਪਾ ਨਾਲ ਉਹਨੂੰ ਸਾਰੀਆਂ ਬਰਕਤਾਂ ਸਾਧ ਸੰਗਤ ਜੀ ਸਮੇਂ ਨਾਲ ਦੇ ਦਿੰਦੇ। ਕੋਈ ਪਿਓ ਚਾਹੁੰਦਾ ਮੇਰਾ ਪੁੱਤ ਭੁੱਖਾ ਨੰਗਾ ਹੋਵੇ, ਪਰ ਪੁੱਤ ਵੀ ਤਾਂ ਮੰਨੇ ਨਾ ਵੀ ਮੇਰਾ ਪਿਓ ਆ, ਅਤੇ ਜੇ ਪੁੱਤ ਮੰਨੇ ਹੀ ਨਾ, ਸ਼ਰਾਬਾਂ ਪੀਵੇ ਖਡਮਾਸਤੀਆਂ ਕਰੇ ਅਤੇ ਪਿਓ ਨੂੰ ਵੀ ਜੇਲ੍ਹਾਂ ਦਿਖਾ ਲਏ, ਫਿਰ ਆਖਿਆ ਪਿਓ ਵੀ ਬਾਰਾਂ ਪੱਥਰ ਕਰ ਦਿੰਦਾ, ਬਦਖਲ ਕਰ ਦਿੰਦਾ, ਅਖਬਾਰ ਕਢਾਉਂਦਾ, ਮੇਰਾ ਕੁਝ ਨਹੀਂ ਜੀ ਲੱਗਦਾ। ਜੇ ਆਪਾਂ ਪਿਓ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਾਂਗੇ, ਕਿਹੜਾ ਪਿਓ ਆ ਵੀ ਮੇਰਾ ਪੁੱਤ ਤੰਗ ਰਹੇ, ਬਰਕਤਾਂ ਦਿੰਦਾ ਅਤੇ ਪਾਤਸ਼ਾਹ ਕਿਵੇਂ ਖਾਲੀ ਰਹਿਣ ਦਿੰਦੇ। ਇਹ ਤਾਂ ਬਖਸ਼ਿਸ਼ਾਂ ਦਾ ਭੰਡਾਰ ਐਸਾ ਘਰ ਹੈ, ਜੋ ਮੰਗ ਹੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁੱਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਬਾਬਾ ਆਨੰਦ ਸਿੰਘ ਮਹਾਰਾਜ ਇੱਕ ਬਚਨ ਕਰਦੇ ਸੀ, ਬਹੁਤ ਹੀ ਕੀਮਤੀ ਵਚਨ, ਕਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਢਹਿਣ ਵਿੱਚ ਦੇਰੀ ਹੈ, ਦਾਤ ਲੈਣ ਵਿੱਚ ਦੇਰੀ ਹੈ, ਪਰ ਆਪਾਂ ਢਹਿੰਦੇ ਨਹੀਂ। ਕਿਵੇਂ ਢਹਿਣਾ? ਮੇਲ ਲਿਹੋ ਦਿਆਲ ਢਹਿ ਪਹੇ ਦੁਆਰਿਆ, ਰੱਖ ਲੇ ਬਹੁ ਦੀਨ ਦਿਆਲ ਭਰਮਤ ਬਹਾਰ, ਭਗਤ ਬਛਲ ਤੇਰਾ ਬਿਰਧ ਹਰ ਪਤਤ ਆਧਾਰ, ਤੁਧ ਬਿਨ ਨਾਹੀ ਕੋਈ ਬਿਨੋ ਮੋਹਿ ਸਾਰਿਆ, ਕਰ ਕਿਰਪਾ ਲਿਹੋ ਦਿਆਲ ਸਾਗਰ ਸਮਝੋ। ਸੋ ਸਾਧ ਸੰਗਤ ਜੀ, ਇਹ ਬਰਕਤਾਂ ਦਾ ਘਰ ਆ। ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪ ਜੀ ਨੇ ਹੁਕਮ ਲਾਇਆ ਸੀ ਗੁਰੂ ਕੀ ਸੰਗਤ ਨੇ ਕੁਝ ਦਿਨਾਂ ਵਾਸਤੇ, ਅਤੇ ਆਪ ਜੀ ਦੇ ਬਚਨ ਦੀ ਪਾਲਣਾ ਕਰਦਿਆਂ ਹੋਇਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਇਹ ਸੇਵਾ ਨਿਭਾਈ ਹੈ। ਆਸ ਹੈ ਕਿ ਜਿਹੜੀਆਂ ਬੇਨਤੀਆਂ ਕੀਤੀਆਂ ਸਾਰੀਆਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨੂੰ ਭਾਈ ਆਪਣੇ ਹਿਰਦੇ ਜਿੱਥੇ ਅੱਗੇ ਗ੍ਰਹਿਣ ਕਰਦੇ ਗ੍ਰਹਿਣ ਕਰੋਗੇ, ਸਤਿਗੁਰ ਸੱਚੇ ਪਾਤਸ਼ਾਹ ਮਹਾਨ ਮਿਹਰ ਮਹਾਨ ਬਖਸ਼ਿਸ਼ ਕਰਨਗੇ। ਸੋ ਅਗਲੇ ਸਾਧ ਸੰਗਤ ਜੀ, ਜੋ ਇਸ ਹਫ਼ਤੇ ਦੇ ਚਾਰ ਦਿਨ ਤੁਹਾਡੇ ਨੇੜੇ ਹੀ ਗੁਰਦੁਆਰਾ ਬਾਬਾ ਸੰਗ, ਉੱਥੇ ਪ੍ਰੋਗਰਾਮ ਧੰਨ ਧੰਨ ਬਾਬਾ ਵੀਰ ਸਿੰਘ ਜੀ ਨਿਰੰਗਾਬਾਦ ਵਾਲੇ, ਉਹਨਾਂ ਦਾ ਜਨਮ ਦਿਨ, ਉਸ ਦਿਨ ਦੇ ਸੰਬੰਧ ਵਿੱਚ ਇਹ ਸਮਾਗਮ ਉੱਥੋਂ ਦੇ ਪ੍ਰਬੰਧਕਾਂ ਨੇ ਰੱਖਿਆ, ਸੰਤ ਸਮਾਗਮ ਵੀ ਰੱਖਿਆ। ਸੰਗਤਾਂ ਭਾਈ ਕਿਰਪਾਲਤਾ ਕਰਿਓ, ਭੁੱਲ ਚੁੱਕ ਦੀ ਖਿਮਾ। ਅੰਤ ਵਿੱਚ ਮਹਾਂਪੁਰਖਾਂ ਦਾ, ਬਾਬਾ ਗਜਨ ਸਿੰਘ ਜੀ, ਇੱਥੋਂ ਦੇ ਸਾਰੇ ਜਥੇ ਦਾ, ਟਰੱਸਟ ਦਾ, ਸਮੂਹ ਸੰਗਤ ਦਾ, ਸਾਰੀਆਂ ਸੰਗਤਾਂ ਦਾ ਭਾਈ ਬਹੁਤ ਬਹੁਤ ਧੰਨਵਾਦ। ਔਰ ਬਾਬਾ ਗਜਨ ਸੁਣਨ ਨੂੰ ਸਹਿਯੋਗ ਦਿਆ ਕਰੋ, ਅਸਥਾਨ ਤੁਹਾਡਾ ਆਪਣਾ, ਕਿਉਂਕਿ ਜਿਵੇਂ ਆਪਣੇ ਘਰ ਦੀ ਹਿਫਾਜ਼ਤ ਆਪ ਕਰੀ ਦੀ ਹੈ, ਗੁਰੂ ਘਰ ਸਿੱਖ ਦਾ ਅਸਲੀ ਆਪਣਾ ਘਰ ਹੈ। ਔਰ ਤੁਹਾਨੂੰ ਮਨੋਂ ਤੁਹਾਨੂੰ ਹਰ ਪੱਖ ਨਾਲ ਵਫਾਦਾਰੀ ਨਾਲ ਸੇਵਾ ਕਰਿਆ ਕਰੋ। ਜੇ ਗੁਰੂ ਘਰ ਚੜ੍ਹਦੀ ਕਲਾ 'ਚ ਹੋਣਗੇ ਤਾਂ ਫਿਰ ਸਾਡੇ ਘਰਾਂ ਦੀ ਢਹਿੰਦੀ ਕਿਵੇਂ ਹੋਊ? ਇਸ ਕਰਕੇ ਜਿਹੜਾ ਗੁਰੂ ਘਰ ਦੀ ਚੜ੍ਹਦੀ ਕਲਾ ਦਾ ਸੰਕਲਪ ਕਰਦਾ, ਉਹਦੇ ਘਰ 'ਚ ਕਦੀ ਢਹਿੰਦੀ ਕਲਾ ਨਾ ਆਊ, ਸਦਾ ਹੀ ਚੜ੍ਹਦੀ ਕਲਾ ਰਹੂ। ਸੋ ਨਾਇਬ ਮਹਾਰਾਜ ਦਾ ਹੁਕਮ ਵੀ ਇਹ, ਨਾਨਕ ਨਾਮ ਪਹਿਲਾਂ ਹੈਗਾ ਨਾਮ, ਜਿਹੜਾ ਨਾਮ ਜਪਦਾ ਫੇਰ ਅੱਖਰ ਆ ਜਾਂਦਾ ਚੜ੍ਹਦੀ ਕਲਾ। ਚੜ੍ਹਦੀ ਕਲਾ ਦਾ ਮਤਲਬ ਕਿ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ। ਉਸ ਤੋਂ ਬਾਅਦ ਜਿਹੜਾ ਬ੍ਰਹਮ ਗਿਆਨ ਦੀ ਵਾਸਤਾ ਪ੍ਰਾਪਤ, ਤੇਰੇ ਭਣੇ ਸਰਬੱਤ ਕਾ, ਬ੍ਰਹਮ ਗਿਆਨੀ ਸਰਬੱਤ ਦਾ ਭਲਾ ਮੰਗਦਾ, ਕਹਿ ਆਪਾਂ ਸਾਰੇ ਲੈਂਦੇ, ਮੰਗਦਾ ਗਿਆਨ ਵਾਲ। ਇਹ ਤਿੰਨ ਸ਼ਬਦ ਇੱਕ ਪੰਗਤੀ 'ਚ ਰੱਖੇ ਹੋਏ ਆ, ਪਹਿਲਾਂ ਨਾਮ ਆ, ਫੇਰ ਚੜ੍ਹਦੀ ਕਲਾ, ਫੇਰ ਸਰਬੱਤ ਦਾ ਭਲਾ। ਪਰ ਨਾਮ ਸ਼ੁਰੂਆਤ 'ਚ, ਨਾਮ ਨਾਲ ਜੁੜ ਜਾਈਏ ਫਿਰ ਸਾਰੀਆਂ ਬਰਕਤਾਂ ਹਨ। ਸੋ ਭੁੱਲ ਚੁੱਕ ਦੀ ਖਿਮਾ। ਅੰਤ ਵਿੱਚ ਆਪ ਜੀ ਦਾ ਫੇਰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।